ਦਸਵੇਂ ਗੋਬਿੰਦ ਸਿੰਘ ਗੁਰ ਨਮੋ ਜੋਰ ਕਰ ਬੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਦੀਨ ਦੁਨੀਆਂ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਅੰਤਰਜਾਮੀ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਹੁਤ ਹੀ ਪ੍ਰੇਮ ਦੇ ਨਾਲ ਇੱਕ ਵਾਰ ਫਿਰ ਉਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਅੱਜ ਸਾਰੇ ਸੰਸਾਰ ਦੇ ਵਿੱਚ ਗੁਰੂ ਸੱਤਵੇਂ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਗੁਰਪੁਰਬ ਬਹੁਤ ਸਾਰੀਆਂ ਸੰਗਤਾਂ ਬੜੇ ਪ੍ਰੇਮ ਦੇ ਨਾਲ ਮਨਾ ਰਹੀਆਂ ਨੇ ਆਪ ਸਭ ਸੰਗਤਾਂ ਨੂੰ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਵਤਾਰ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਗੁਰਪੁਰਬ ਹੈ ਅੱਜ ਤਕਰੀਬਨ ਸਿੱਖ ਸੰਗਤਾਂ ਪ੍ਰੇਮ ਦੇ ਨਾਲ ਇਹ ਦਿਨ ਮਨਾ ਰਹੀਆਂ ਨੇ ਸਤਸੰਗਤ ਜੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸ੍ਰੀ ਗੁਰੂ ਹਰਿ ਰਾਏ ਸਾਹਿਬ ਬਾਰੇ ਬਚਨ ਕਰ ਰਹੇ ਜੀ ਉਹ ਕਹਿੰਦੇ ਸਿੱਖੋ ਸ੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਿਆ ਕਰੋ ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਸਿਮਰਿਆ ਕਰੋ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਚੇਤਾ ਕਰਿਆ ਕਰੋ ਉਹਨਾਂ ਦੇ ਪਰ ਉਪਕਾਰਾਂ ਨੂੰ ਚੇਤੇ ਕਰਿਆ ਕਰੋ ਸ੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਦੇ ਰਿਹਾ ਕਰੋ ਜੀ ਭਾਵ ਉਹਨਾਂ ਨੂੰ ਚੇਤੇ ਕਰਦੇ ਰਿਹਾ ਕਰੋ ਜੀ ਜੋ ਬਚਨ ਕੀਤਾ ਉਹ ਬੇਅੰਤ ਸਥਾਨਾਂ ਤੇ ਹਰ ਰੋਜ਼ ਜੀ ਗੁਰਮੁਖ ਪਿਆਰੇ ਅਰਦਾਸ ਵਿੱਚ ਕਰਦੇ ਜੀ ਉਹ ਬਚਨ ਕੀ ਹੈ ਉਹ ਬਚਨ ਹੈ ਸਿਮਰੋ ਸ੍ਰੀ ਹਰਿ ਰਾਏ ਸਿਮਰੋ ਸ੍ਰੀ ਹਰਿ ਰਾਏ
ਸ੍ਰੀ ਹਰਿ ਰਾਏ
ਸਿਮਰੋ ਸ੍ਰੀ ਹਰਿ ਸਿਮਰੋ ਸ੍ਰੀ ਹਰਿ ਰਾਏ ਸਿਮਰੋ ਸ੍ਰੀ ਹਰਿ ਰਾਏ ਸਿਮਰੋ
ਹਰਿ ਰਾਏ
ਸਿਮਰੋ ਸ੍ਰੀ ਹਰਿ ਰਾਏ ਸਿੱਖੋ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਸਿਮਰਿਆ ਕਰੋ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਗੁਰਪੁਰਬ ਹੈ ਅੱਜ ਕੁਝ ਸਮਾਂ ਅੱਜ ਦੇ ਦੀਵਾਨ ਵਿੱਚ ਆਪਾਂ ਉਸ ਮਹਾਨ ਸਮੇਂ ਦੀ ਵਿਚਾਰ ਕਰਾਂਗੇ ਸਭ ਸੰਗਤਾਂ ਦੋਵੇਂ ਹੱਥ ਜੋੜ ਕੇ ਪ੍ਰੇਮ ਨਾਲ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਆਮਦ ਗੁਰੂ ਸਾਹਿਬ ਜੀ ਦੀ ਬਾਬਾ ਜੀ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਹੋਈ ਜੀ ਵਿਦਵਾਨ ਮਾਤਾ ਜੀ ਦਾ ਨਾਮ ਮਾਤਾ ਨਿਹਾਲ ਕੌਰ ਜੀ ਲਿਖਦੇ ਨੇ ਤੇ ਸਾਧ ਸੰਗਤ ਜੀ ਹੁਸ਼ਿਆਰਪੁਰ ਜ਼ਿਲ੍ਹਾ ਹੈ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਸੱਤਵੇਂ ਪਾਤਸ਼ਾਹ ਜੀ ਦੀ ਆਮਦ ਹੋਈ ਜੀ ਜਦੋਂ ਮਹਾਰਾਜ ਜੀ ਦੀ ਆਮਦ ਹੋਈ ਨਾ ਜੀ ਇੱਕ ਸਿੱਖ ਨੇ ਜਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੱਸਿਆ ਵੀ ਸੱਚੇ ਪਾਤਸ਼ਾਹ ਆਪ ਜੀ ਦੇ ਘਰ ਵਿੱਚ ਪੋਤਰੇ ਦਾ ਜਨਮ ਹੋਇਆ ਉਹਨਾਂ ਇਹੋ ਹੀ ਸ਼ਬਦ ਵਰਤਿਆ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਪਤਾ ਕੀ ਕਹਿਣ ਲੱਗੇ ਮਹਾਰਾਜ ਇੱਥੇ ਬੈਠੇ ਹੀ ਅੰਮ੍ਰਿਤਸਰ ਬੈਠੇ ਹੀ ਗੁਰੂ ਸਾਹਿਬ ਨੇ ਬਚਨ ਕੀਤਾ ਵੱਡੀ ਵਸਤੂ ਦਾ ਗਾਹਕ ਆਇਆ ਕਹਿਣ ਲੱਗੇ ਬੜੀ ਵੱਡੀ ਵਸਤੂ ਦਾ ਗਾਹਕ ਆਇਆ ਖੱਜ ਕੇ ਆਖ ਵਾਹਿਗੁਰੂ
ਵਾਹਿਗੁਰੂ
ਮੈਂ ਹਰ ਰੋਜ਼ ਹੀ ਤਕਰੀਬਨ ਬੇਨਤੀ ਕਰਦਾ ਰਹਿੰਦਾ ਸਾਧ ਸੰਗਤ ਜੀ ਸਤਿਗੁਰੂ ਜੀ ਨੂੰ ਆਉਣ ਵਾਲਾ ਬੀਤ ਚੁੱਕਾ ਸਾਰੇ ਸਮਿਆਂ ਦਾ ਪਤਾ ਹੈਗਾ ਜੀ
ਤ੍ਰਿਕਾਲ ਦਰਸ਼ੀ ਨੇ ਸਤਿਗੁਰੂ ਜੀ ਮਹਾਰਾਜ ਨੇ ਆਉਂਦਿਆਂ ਹੀ ਬਚਨ ਕਰ ਦਿੱਤਾ ਜੀ। ਜਦੋਂ ਸੱਤਵੇਂ ਪਾਤਸ਼ਾਹ ਜੀ ਦੀ ਆਮਦ ਹੋਈ ਨਾ ਜੀ, ਉਸੇ ਸਮੇਂ ਹੀ ਬਚਨ ਕਰ ਦਿੱਤਾ ਵੀ ਇਹ ਤੇ ਵੱਡੀ ਵਸਤੂ ਦਾ ਹੀ ਗਾਹਕ ਆਇਆ ਹੈ। ਤੇ ਇੱਕ ਬੰਨੇ ਮਹਾਰਾਜ ਜੀ ਦੇ ਭਰਾਤਾ ਜੀ ਰਾਮ ਰਾਏ ਜੀ ਜਦੋਂ ਉਹ ਆਏ ਨਾ ਜੀ, ਤੇ ਆਖਿਆ ਵੀ ਇਹ ਤੇ ਤਾਇਆ ਜੀ ਵਾਪਸ ਆ ਗਏ, ਕਹਿਣ ਲੱਗੇ ਪ੍ਰਿਥੀ ਚੰਦ ਜੀ ਵਾਪਸ ਆ ਗਏ। ਉਹਨਾਂ ਬਾਰੇ ਇਹ ਬਚਨ ਕੀਤਾ ਜੀ, ਗੁਰੂ ਹਰਿਰਾਏ ਸਾਹਿਬ ਜੀ ਦੇ ਬਾਰੇ ਬਚਨ ਕੀਤਾ ਵੀ ਇਹ ਤੇ ਵੱਡੀ ਵਸਤੂ ਦੇ ਗਾਹਕ ਰਹੇ ਨੇ। ਗੱਜ ਕੇ ਆਖੋ ਵਾਹਿਗੁਰੂ। ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਧੁਰੋਂ ਹੀ ਗੁਰੂ ਸਨ ਸੰਗਤ ਜੀ, ਧੁਰੋਂ ਹੀ। ਗੱਜ ਕੇ ਆਖੋ ਵਾਹਿਗੁਰੂ। ਕਿਉਂਕਿ ਆਮ ਤੌਰ ਤੇ ਅਸੀਂ ਕਹਿ ਤੇ ਦਿੰਦੇ ਹਾਂ ਵੀ ਭਜਨ ਬੰਦਗੀ ਸੇਵਾ ਸਿਮਰਨ ਕਰਕੇ ਲਓ ਜੀ ਗੁਰੂ ਬਣ ਗਏ। ਆਮ ਤੌਰ ਤੇ ਆਪਾਂ ਗੁਰੂ ਅਮਰਦਾਸ ਸਾਹਿਬ ਬਾਰੇ ਵੀ ਇਹ ਸ਼ਬਦ ਕਹਿੰਦੇ ਹਾਂ ਵੀ ਬਜ਼ੁਰਗੀ ਵਿੱਚ ਆ ਕੇ ਸੇਵਾ ਕੀਤੀ ਤੇ ਗੁਰਤਾ ਗੱਦੀ ਤੇ ਪਦ ਤੇ ਬਹਿ ਗਏ। ਸੰਗਤ ਜੀ, ਇੱਕ ਜਨਮ ਦੀ ਭਜਨ ਬੰਦਗੀ ਦੇ ਨਾਲ ਤੇ ਚੰਗੀ ਤਰ੍ਹਾਂ ਸਿੱਖ ਵੀ ਨਹੀਂ ਬਣਿਆ ਜਾਂਦਾ ਜੀ। ਗੁਰੂ ਸਾਹਿਬ ਦੇ ਸਿੱਖ ਵੀ ਬੜੇ ਬੜੇ ਵੱਡੇ ਹੈਗੇ ਜੀ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਧੁਰੋਂ ਹੀ ਗੁਰੂ ਆਏ ਸੀਗੇ ਜੀ। ਇੱਥੇ ਆ ਕੇ ਸੇਵਾ ਸਿਮਰਨ ਕਰਕੇ ਕੋਈ ਗੁਰੂ ਨਹੀਂ ਬਣ ਜਾਂਦਾ ਜੀ। ਗੁਰੂ ਦੀ ਧੁਰੋਂ ਹੀ ਡਿਊਟੀ ਲੱਗਦੀ ਹੈ ਸੰਸਾਰ ਦੇ ਜੀਵਾਂ ਦਾ ਭਲਾ ਕਰਨ ਵਾਸਤੇ ਜੀ। ਅਕਾਲ ਪੁਰਖ ਵਾਹਿਗੁਰੂ ਜੀ ਵਿੱਚ ਅਭੇਦ ਹੁੰਦੇ ਸਤਿਗੁਰੂ ਜੀ, ਤੇ ਸਤਿਗੁਰੂ ਜੀ ਦੀ ਧੁਰੋਂ ਹੀ ਡਿਊਟੀ ਲੱਗਦੀ ਹੈ ਸਾਡੇ ਜੀਵਾਂ ਦਾ ਭਲਾ ਕਰਨ ਵਾਸਤੇ। ਇਸ ਕਰਕੇ ਕੋਈ ਭਜਨ ਬੰਦਗੀ ਸਿਮਰਨ ਕਰਦਾ ਆਪਣੇ ਭਲੇ ਵਾਸਤੇ ਕਰਦਾ ਵੀ ਸਾਡਾ ਭਲਾ ਹੋ ਜਾਏ, ਪਰ ਜਿਹੜਾ ਗੁਰੂ ਬਣਨ ਦੀ ਗੱਲ ਹੈ ਨਾ ਜੀ, ਗੁਰੂ ਸਾਰੇ ਦਸਾਂ ਪਾਤਸ਼ਾਹੀਆਂ ਇਹ ਦਸੋ ਹੀ ਜੋਤਾਂ ਧੁਰੋਂ ਹੀ ਆਈਆਂ ਸਨ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਤਾਂਹੀਓ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸੇ ਸਮੇਂ ਬਚਨ ਕਰਤਾ ਵੀ ਵੱਡੀ ਵਸਤੂ ਦੇ ਹੀ ਗਾਹਕ ਆਏ ਨੇ ਜੀ। ਤੇ ਇਸ ਸੰਸਾਰ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰਤਾ ਗੱਦੀ ਤੋਂ ਵੱਡੀ ਹੋਰ ਕੋਈ ਵਸਤੂ ਹੈ ਹੀ ਨਹੀਂ ਜੀ। ਭਾਈ ਗੋਪਾਲਾ ਜੀ ਨੇ ਸ਼ੁੱਧ ਪਾਠ ਸੁਣਾਇਆ ਨਾ ਸੱਚੇ ਪਾਤਸ਼ਾਹ ਨੂੰ, ਤੇ ਮਹਾਰਾਜ ਕਹਿਣ ਲੱਗੇ ਕੀ ਦਈਏ, ਉਹ ਚੀਜ਼ ਦੇਣੀ ਜਿਹੜੀ ਸਾਰੇ ਸੰਸਾਰ ਵਿੱਚੋਂ ਉੱਤਮ ਹੋਵੇ ਤੇ ਸਾਰੇ ਪਾਸੇ ਤਿੰਨਾਂ ਲੋਕਾਂ ਵਿੱਚ ਦ੍ਰਿਸ਼ਟੀ ਪਾ ਕੇ ਨਾ ਸਭ ਤੋਂ ਉੱਤਮ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਦੀ ਗੱਦੀ ਨਜ਼ਰ ਆਈ ਜੀ। ਹਾਂਜੀ, ਭਾਵ ਇਹ ਹੈ ਵੱਡੀ ਵਸਤੂ ਇਹੋ ਹੀ ਹੈ ਜੀ, ਤੇ ਵੱਡੀ ਵਸਤੂ ਦੇ ਗਾਹਕ ਆ ਗਏ ਨੇ, ਇਹ ਸ਼ਬਦ ਵਰਤਿਆ ਬਾਬਾ ਗੁਰਦਿੱਤਾ ਸਾਹਿਬ ਜੀ। ਤੇ ਥੋੜੇ ਸਮੇਂ ਬਾਅਦ ਹੀ ਸਾਧ ਸੰਗਤ ਜੀ ਸਰੀਰ ਤਿਆਗ ਗਏ ਸਨ। ਗੱਜ ਕੇ ਆਖੋ ਵਾਹਿਗੁਰੂ। ਪਰ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਬਹੁਤ ਲੰਮਾ ਸਮਾਂ ਨਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹੇ ਜੀ। ਉਸ ਸਮੇਂ ਦਰਮਿਆਨ ਆਪਾਂ ਬਹੁਤ ਸਾਰੇ ਸਿੱਖ ਇਸ ਘਟਨਾ ਨੂੰ ਜਾਣਦੇ ਹਾਂ। ਫੁੱਲ ਟੁੱਟਿਆ, ਮਨ ਉਦਾਸ ਹੋ ਗਿਆ। ਕੋਮਲ ਮਨ ਦੀ ਉਦਾਹਰਣ ਦਿੱਤੀ ਵੀ ਕੋਮਲ ਮਨ ਕਿਸ ਤਰ੍ਹਾਂ ਦਾ ਹੁੰਦਾ। ਅੱਜ ਤੇ ਵੱਡੇ ਵੱਡੇ ਬੰਦਿਆਂ ਦੇ ਦਿਲ ਤੋੜ ਕੇ ਵੀ ਬੰਦਾ ਬੁਰਾ ਨਹੀਂ ਫੀਲ ਕਰਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਆਪਾਂ ਇਹੋ ਜਿਹੇ ਕਈ ਵਾਰੀ ਬੋਲ ਬੋਲ ਦਿੰਦੇ ਹਾਂ, ਸਾਹਮਣੇ ਬੈਠੇ ਹੋਏ ਦਾ ਮਨ ਚੂਰ ਚੂਰ ਹੋ ਜਾਂਦਾ ਜੀ, ਮਨ ਟੁੱਟ ਜਾਂਦਾ ਜੀ, ਤੇ ਫਿਰ ਵੀ ਮਨ ਤੋੜ ਕੇ ਵੀ ਸਾਡੇ ਉੱਤੇ ਕੋਈ ਬਹੁਤਾ ਫੀਲ ਨਹੀਂ ਹੁੰਦਾ ਵੀ ਅਸੀਂ ਗਲਤ ਕੰਮ ਕਰ ਦਿੱਤਾ ਜੀ। ਇੱਕ ਫੁੱਲ ਟੁੱਟ ਗਿਆ ਜੀ, ਉਹਦੇ ਤੋਂ ਮਨ ਉਦਾਸ ਹੋ ਕੇ, ਇਹ ਸਾਨੂੰ ਸਿੱਖਿਆ ਹੈਗੀ ਹੈ ਜੀ। ਗੁਰੂ ਸਾਹਿਬ ਤੇ ਬੜੇ ਵੱਡੇ ਨੇ ਸੱਚੇ ਪਾਤਸ਼ਾਹ, ਇਹ ਸਾਨੂੰ ਸਿੱਖਿਆ ਦਿੱਤੀ ਹੈ ਜੀ। ਬਸ ਮਾੜਾ ਜਿਹਾ ਫੁੱਲ ਟੁੱਟ ਗਿਆ ਜੀ ਤੇ ਉਦਾਸੀ ਧਾਰਨ ਕਰ ਲਈ, ਪਰ ਇਸ ਸਾਖੀ ਚੋਂ ਸਿੱਖਿਆ ਬੜੀ ਵੱਡੀ ਮਿਲਦੀ ਜੀ। ਮਹਾਰਾਜ ਕਹਿੰਦੇ ਗੁਰੂ ਛੇਵੇਂ ਪਾਤਸ਼ਾਹ ਵੀ ਤੁਸੀਂ ਉਦਾਸ ਕਿਉਂ ਹੋ? ਕਹਿਣ ਲੱਗੇ ਜੀ ਫੁੱਲ ਟੁੱਟ ਗਿਆ। ਕਿਵੇਂ ਟੁੱਟਿਆ? ਇਹੋ ਜਿਹੀ ਚੋਲੇ ਦੀ ਕਲੀ ਨਾਲ ਅੜ ਕੇ ਟੁੱਟ ਗਿਆ। ਸੱਤਵੇਂ ਪਾਤਸ਼ਾਹ ਨੇ ਗੁਰੂ ਛੇਵੇਂ ਪਾਤਸ਼ਾਹ ਨੇ ਬਚਨ ਕੀਤਾ ਤੇ ਸਾਧ ਸੰਗਤ ਜੀ ਇਹ ਤੇ ਇੱਕ ਲੀਲਾ ਹੀ ਸੀਗੀ, ਸਿੱਖਿਆ ਸਾਨੂੰ ਹੀ ਹੈਗੀ ਸਾਰੀ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਸਾਰਾ ਕੁਝ ਸਿੱਖਣਾ ਆਪਾਂ ਹੀ ਹੈ ਜੀ। ਮਹਾਰਾਜ ਕਹਿਣ ਲੱਗੇ ਜੇ ਜਾਮਾ ਵੱਡਾ ਪਾਇਆ ਹੋਏ ਤੇ ਧਿਆਨ ਨਾਲ ਤੁਰਨਾ ਚਾਹੀਦਾ। ਇਹਦਾ ਭਾਵ ਸੀ ਇੱਕ ਸਾਨੂੰ ਸਿੱਖਿਆ ਦਿੱਤੀ ਜੀ, ਉਹ ਤੇ ਧੁਰੋਂ ਹੀ ਗੁਰੂ ਆਏ ਜੀ। ਤੇ ਇਸ ਸੰਸਾਰ ਵਿੱਚ ਆ ਕੇ ਮਨੁੱਖ ਨੂੰ ਇਹੋ ਹੀ ਕੋਸ਼ਿਸ਼ ਕਰਨੀ ਚਾਹੀਦੀ ਵੀ ਉਹ ਜੋੜੇ ਜੀ, ਤੋੜੇ ਨਾ ਕਿਸੇ ਨੂੰ। ਪਰ ਤੋੜਨ ਵਾਲੇ ਬਹੁਤ ਹੈਗੇ ਜੀ, ਜੋੜਨ ਵਾਲਾ ਕੋਈ ਇੱਕ ਅੱਧਾ ਹੀ ਹੈਗਾ ਜੀ, ਇੱਕ ਅੱਧਾ ਹੀ ਜੀ। ਕੋਸ਼ਿਸ਼ ਕਰਨੀ ਚਾਹੀਦੀ ਜੋੜੇ ਬੰਦਾ, ਤੋੜੇ ਨਾ। ਕਿਉਂ ਗੁਰਮੁਖੋ? ਇੱਕ ਫੁੱਲ ਟੁੱਟ ਜਾਏ ਤੇ ਸਾਡੇ ਵਿੱਚ ਇੰਨੀ ਤਾਕਤ ਨਹੀਂ ਹੈਗੀ ਵੀ ਅਸੀਂ ਉਹਨੂੰ ਦੁਬਾਰਾ ਜੋੜ ਸਕੀਏ ਜੀ। ਟੁੱਟੀ ਹੋਈ ਵਸਤੂ ਨੂੰ ਫੈਵੀਕਵਿਕ ਜੋੜ ਸਕਦੀ ਹੈ ਜੀ, ਟੇਪ ਜੋੜ ਸਕਦੀ ਹੈ, ਪਰ ਜਦੋਂ ਫੁੱਲ ਟਾਹਣੀ ਨਾਲ ਟੁੱਟ ਗਿਆ, ਪੱਤਾ ਟੁੱਟ ਗਿਆ, ਫੈਵੀਕਵਿਕ ਨਾਲ ਵੀ ਜੋੜ ਲਓ, ਜਿਹਦੇ ਨਾਲ ਮਰਜ਼ੀ ਜੋੜ ਲਓ, ਪਰ ਉਹ ਤੱਤ ਨਹੀਂ ਰਹਿਣਾ ਜੀ। ਇਸ ਕਰਕੇ ਸਾਡੀ ਆਤਮਾ ਵਾਹਿਗੁਰੂ ਜੀ ਨਾਲ ਜੁੜੀ ਰਹੇ, ਮਨ ਵਾਹਿਗੁਰੂ ਜੀ ਨਾਲ ਜੁੜਿਆ ਰਹੇ, ਕੋਸ਼ਿਸ਼ ਕਰਨੀ ਹੈ, ਆਪ ਵੀ ਜੁੜੀਏ ਅਤੇ ਰੱਬ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਇਸ ਸੰਸਾਰ ਦੇ ਹੋਰ ਜੀਵ ਵੀ ਤੁਹਾਡੇ ਨਾਲ ਜੁੜ ਸਕਣ। ਗੱਜ ਕੇ ਆਖੋ ਵਾਹਿਗੁਰੂ। ਅੱਜ ਸੱਤਵੇਂ ਪਾਤਸ਼ਾਹ ਮਹਾਰਾਜ ਜੀ ਦਾ ਗੁਰਪੁਰਬ ਹੈ। ਸਤਸੰਗ ਜੀ, ਇਸ ਦਿਨ ਨੂੰ ਪਰਿਆਵਰਣ ਦੇ ਰੂਪ ਵਿੱਚ ਵੀ ਮਨਾਉਂਦੇ, ਜਦੋਂ ਗੁਰੂ ਹਰਿ ਸਾਹਿਬ ਗੁਰਤਾ ਗੱਦੀ ਤੇ ਬੈਠੇ ਨਾ, ਉਸ ਦਿਨ ਨੂੰ ਪਰਿਆਵਰਣ ਦਿਵਸ ਦੇ ਰੂਪ ਚ ਮਨਾਉਂਦੇ। ਭਾਵ ਕੋਸ਼ਿਸ਼ ਕਰਨੀ ਹੈ, ਜੋੜਦੇ ਹੀ ਚੱਲੀਏ, ਜੋੜਦੇ ਹੀ ਚੱਲੀਏ, ਸਾਡੇ ਕੋਲੋਂ ਟੁੱਟੇ ਕੁਝ ਨਾ। ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਜਦੋਂ ਗੁਰਤਾ ਗੱਦੀ ਤੇ ਬੈਠੇ ਨਾ ਜੀ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ ਸੀ, ਪੋਤਰੇ ਸਨ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਰਿਸ਼ਤੇ ਵਿੱਚ ਜੀ, ਰਿਸ਼ਤੇ ਚ ਪੋਤਰੇ ਨੇ, ਪਰ ਇਹ ਵਾਹਿਗੁਰੂ ਜੀ ਦੀ ਮੌਜ ਹੈ ਜੀ। ਗੁਰੂ ਤੇਗ ਬਹਾਦਰ ਸਾਹਿਬ ਵੀ ਉੱਥੇ ਹੀ ਸਨ, ਪਰ ਕਿਹੜੇ ਵੇਲੇ ਕਿਹੜੀ ਵਸਤੂ ਕਿਹਨੂੰ ਪ੍ਰਾਪਤ ਹੋਣੀ ਹੈ, ਵਾਹਿਗੁਰੂ ਜੀ ਦੀ ਮੌਜ ਹੈ ਜੀ। ਪੋਤਰੇ ਸਨ, ਗੁਰਤਾ ਗੱਦੀ ਇਹਨਾਂ ਨੂੰ ਦੇ ਕੇ ਆਖਿਆ, ਕਹਿਣ ਲੱਗੇ ਯਾਦ ਰੱਖਣਾ ਹਰ ਵਕਤ ਆਪਣੇ ਨਾਲ 2200 ਘੋੜ ਸਵਾਰ ਰੱਖਣਾ। ਤੁਸੀਂ ਕਹਿਣ ਲੱਗੇ 2200 ਸੈਨਾ ਰੱਖਣੀ, 2200 ਜੀਵ ਇਕੱਠਾ ਕਰਕੇ ਵੇਖੋ ਬੜੀ ਗਿਣਤੀ ਲੱਗਦੀ ਜੀ। 2200 ਘੋੜ ਸਵਾਰ ਤੁਹਾਡੇ ਨਾਲ ਹਰ ਵਕਤ ਹੋਣਾ ਚਾਹੀਦਾ, ਪਰ ਇਹ ਗੱਲ ਆਖੀ ਜੰਗ ਨਹੀਂ ਕਰਨੀ ਤੁਸੀਂ, ਬਸ ਸ਼ਾਹੀ ਠਾਠ ਬਾਠ ਰੱਖਣਾ। ਗੱਜ ਕੇ ਆਖੋ ਵਾਹਿਗੁਰੂ। ਤੇ ਮਹਾਰਾਜ ਕਹਿਣ ਲੱਗੇ ਵੀ ਜੇ ਕੋਈ ਜੰਗ ਕਰਨ ਆ ਜੇ ਸਾਡੇ ਨਾਲ, ਤੇ ਛੇਵੇਂ ਪਾਤਸ਼ਾਹ ਕਹਿਣ ਲੱਗੇ ਕੋਈ ਨੀ, ਰਸਤੇ ਵਿੱਚ ਹੀ ਗਲੇ ਵਾਂਗੂ ਗਲ ਕੇ ਸਵਾਹ ਹੋ ਜਾਏਗਾ। ਕਹਿਣ ਲੱਗੇ ਤੁਹਾਡੇ ਤੇ ਕੋਈ ਆ ਨਹੀਂ ਸਕਦਾ ਜੀ। ਇਹ ਬਚਨ ਕੀਤਾ, 2200 ਘੋੜ ਸਵਾਰ ਗੁਰੂ ਸੱਤਵੇਂ ਪਾਤਸ਼ਾਹ ਨੇ ਆਪਣੇ ਕੋਲ ਰੱਖਿਆ ਸੀ। ਇੱਥੋਂ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਵੀ ਨਾ ਜੀ 2200 ਘੋੜ ਸਵਾਰਾਂ ਦੀ ਇੱਕ ਫੌਜ ਰੱਖੀ ਸੀ ਆਪਣੇ ਕੋਲ। ਉਹਦਾ ਨਾਮ ਪਤਾ ਕੀ ਰੱਖਿਆ ਸੀ? ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਡੇਰਾ ਜੀ। ਤੇ ਜਦੋਂ ਕੋਈ ਜੰਗ ਨਾ ਦਿੱਤੀ ਜਾਣੀ ਦੀ, ਉਹ ਫਿਰ 2200 ਘੋੜ ਸਵਾਰ ਭੇਜਦਾ ਹੁੰਦਾ ਸੀ ਜਿਹੜਾ ਨਾਂ ਗੁਰੂ ਹਰਿਰਾਏ ਸਾਹਿਬ ਜੀ ਦੇ ਨਾਂ ਤੇ ਰੱਖਿਆ ਸੀਗਾ ਜੀ। ਤੇ ਫਿਰ ਨਾ ਚਾਹੁੰਦਿਆਂ ਹੋਇਆ ਵਾਹਿਗੁਰੂ ਨਾ ਮੁਮਕਿਨ ਜਿਹੜੀ ਜੰਗ ਸੀ ਨਾ ਜਿੱਤਣੀ, ਉਹ ਵੀ ਉਹ ਜਿੱਤ ਜਾਂਦਾ ਹੁੰਦਾ ਸੀਗਾ ਜੀ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਬੜੇ ਵੱਡੇ, ਆਪਾਂ ਸਾਖੀ ਵਾਲੇ ਪਾਸੇ ਵੀ ਆਉਣਾ, ਕੇਵਲ ਗੁਰੂ ਦੀ ਉਦਾਰਤਾ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾ ਜੀ ਮਨ ਬਹੁਤਾ ਹੀ ਕੋਮਲ, ਬਹੁਤਾ ਹੀ ਕੋਮਲ, ਬੜੀ ਸਿੱਖਿਆ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤੀ। ਮਹਾਰਾਜ ਘੋੜੇ ਤੇ ਜਾ ਰਹੇ ਸਨ ਇੱਕ ਦਿਨ, ਤੇ ਰਸਤੇ ਚ ਬੱਚਾ ਸੀ, ਤੇ ਬੱਚਾ ਆਮ ਜਿਵੇਂ ਚੋਪੜ ਪੱਟੀ ਵਾਲੇ ਆਪਾਂ ਕਹਿ ਦਿੰਦੇ ਹਾਂ, ਉਹ ਇਸੇ ਤਰ੍ਹਾਂ ਦਾ ਹੀ ਸੀ। ਕੋਈ ਹੈ ਤੇ ਇਨਸਾਨ ਹੀ, ਬੱਚਾ ਹੀ ਆ ਨਾ ਜੀ। ਉਹ ਬੱਚਾ ਰਸਤੇ ਵਿੱਚ ਬੈਠਾ ਸੀ, ਇੱਕਦਮ ਜਦੋਂ ਘੋੜਾ ਗੁਰੂ ਸਾਹਿਬ ਲੈ ਕੇ ਗਏ ਤਾਂ ਬੱਚਾ ਤਰਬਕ ਕੇ ਡਿੱਗ ਪਿਆ ਜੀ। ਗੁਰੂ ਹਰਿਰਾਏ ਸਾਹਿਬ ਜੀ ਨੇ ਵੇਖਿਆ ਵੀ ਸਾਡੇ ਘੋੜੇ ਦੇ ਕਰਕੇ ਬੱਚਾ ਤਰਬਕ ਕੇ ਡਿੱਗ ਗਿਆ। ਉਸੇ ਸਮੇਂ ਘੋੜੇ ਤੋਂ ਉਤਰੇ ਜੀ, ਉਸ ਬੱਚੇ ਨੂੰ ਚੁੱਕ ਕੇ ਬੜੇ ਵਰ ਦਿੱਤੇ ਜੀ। ਗੱਜ ਕੇ ਆਖੋ ਵਾਹਿਗੁਰੂ। ਉਸ ਬੱਚੇ ਨੂੰ ਚੁੱਕ ਕੇ ਵਰ ਦਿੱਤੇ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਬਚਨ ਕੀਤੇ, ਕਹਿਣ ਦਾ ਭਾਵ ਇਹ ਹੈ ਬੜੀਆਂ ਉਹਨੂੰ ਅਸੀਸਾਂ ਦਿੱਤੀਆਂ, ਬੜੇ ਉਹਨੂੰ ਬਚਨ ਕੀਤੇ। ਗੁਰੂ ਸਾਹਿਬ ਤੇ ਸਾਰਿਆਂ ਵਾਸਤੇ ਸਾਂਝੇ, ਪਰ ਮੈਂ ਅਖਬਾਰ ਅੱਜ ਗੁਰਮੁਖ ਪਿਆਰੇ ਦੱਸ ਰਹੇ ਸਨ, ਉਹ ਕਹਿੰਦੇ ਸੀਗੇ ਵੀ ਕਿਸੇ ਗਰੀਬ ਆਮ ਜਿਹਨੂੰ ਆਪਾਂ ਨੀਵੀਂ ਜਾਤ ਵੀ ਕਹਿ ਲੈਂਦੇ, ਗੁਰੂ ਘਰ ਵਿੱਚ ਤੇ ਬਰਾਬਰ ਹੀ ਹੈਗਾ ਸਾਰਾ ਕੁਝ। ਹਾਂਜੀ, ਉਹਨਾਂ ਵਿੱਚੋਂ ਕਿਸੇ ਸਿੱਖ ਦਾ ਭੋਗ ਸੀ ਤੇ ਸਾਡੇ ਆਪਣੇ ਆਪ ਨੂੰ ਅਕਾਲੀ ਅਖਵਾਉਣ ਵਾਲੇ ਉੱਥੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੀ ਲੈ ਆਏ ਜੀ, ਵੀ ਇੱਥੇ ਭੋਗ ਚ ਨਹੀਂ ਰੱਖਣਾ ਜੀ। ਹਾਂਜੀ, ਇਹਦਾ ਮਤਲਬ ਵੀ ਉਹ ਗੁਰੂ ਨੂੰ ਵੀ ਸੀਮਤ ਹੀ ਰੱਖਣਾ ਚਾਹੁੰਦੇ। ਗੁਰਮੁਖੋ, ਮਹਾਰਾਜ ਉਸ ਨਿੱਕੇ ਜਿਹੇ ਬੱਚੇ ਨੂੰ ਚੁੱਕ ਕੇ ਵਰ ਦਿੰਦੇ ਜੀ। ਮਹਾਰਾਜ 2200 ਘੋੜ ਸਵਾਰ ਗੁਰੂ ਸਾਹਿਬ ਜੀ ਦੇ ਨਾਲ ਜੀ ਇੱਕ ਦਿਨ ਤੁਰੇ ਜਾਣ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਚਿੱਟੇ ਰੰਗ ਦਾ ਹੀ ਘੋੜਾ, ਚਿੱਟੇ ਰੰਗ ਦੀ ਦਸਤਾਰ, ਕਾਲੇ ਰੰਗ ਦਾ ਦਾੜਾ। ਗੁਰੂ ਹਰਿਰਾਏ ਸਾਹਿਬ ਜੀ ਦੀ ਜਿਹੜੀ ਕੁੱਲ ਉਮਰ ਹੈ ਨਾ ਸੰਗਤ ਜੀ, ਉਹ 31 ਸਾਲ ਹੀ ਹੈਗੀ ਜੀ ਬਸ ਜੀ, ਪਰ ਜਵਾਨੀ 31 ਸਾਲ ਹੀ ਗੁਰੂ ਸਾਹਿਬ ਜੀ ਦੀ ਕੁੱਲ ਉਮਰ ਸਰੀਰਕ ਜੀ। ਉਹ ਤਾਂ ਗੁਰੂ ਤੇ ਅੱਜ ਵੀ ਹੈ ਜੀ, ਗਦਗਿਆ ਵਾਹਿਗੁਰੂ। ਸੰਗਤ ਜੀ, ਬਜ਼ੁਰਗ ਮਾਈ ਨੇ ਮਹਾਰਾਜ ਦੇ ਦਰਸ਼ਨ ਕੀਤੇ, ਉਹਦਾ ਕੋਈ ਪੁੱਤਰ ਨਹੀਂ ਸੀ, ਪਤੀ ਬਹੁਤ ਸਮਾਂ ਪਹਿਲਾਂ ਚੜ੍ਹਾਈ ਕਰ ਗਿਆ ਸੀ। ਮਨ ਵਿੱਚ ਵਿਚਾਰ ਕੀਤੀ, ਜੇ ਮੇਰਾ ਵੀ ਇਹੋ ਜਿਹਾ ਪੁੱਤ ਹੁੰਦਾ ਤੇ ਆਪਣੇ ਹੱਥੀਂ ਪ੍ਰਸ਼ਾਦਾ ਛਕਾਉਂਦੀ ਉਹਨੂੰ। ਮਨ ਵਿੱਚ ਵਿਚਾਰ ਆ ਗਈ ਜੀ। ਚਲੋ, ਮਾਤਾ ਨੇ ਵਿਚਾਰ ਕੀਤੀ ਵੀ ਕੋਈ ਨਹੀਂ, ਸੁਣਿਆ ਗੁਰੂ ਸਾਹਿਬ ਬੜੇ ਦਿਆਲੂ ਨੇ, ਮੇਰੇ ਹੱਥਾਂ ਦਾ ਹੀ ਪ੍ਰਸ਼ਾਦਾ ਛਕ ਲੈਣਾ। ਕੱਲੀ ਮਾਈ, ਤਿੰਨ ਚਾਰ ਦਿਨ ਮਾਈ ਭੁੱਖੀ ਰਹੀ, ਮਜ਼ਦੂਰੀ ਕੀਤੀ ਲੋਕਾਂ ਦੇ ਘਰਾਂ 'ਚ। ਤਿੰਨ ਚਾਰ ਦਿਨ ਦੀ ਮਜ਼ਦੂਰੀ ਤੋਂ ਬਾਅਦ ਉਹਨੂੰ ਦੋ ਰੋਟੀਆਂ ਜੋਗਾ ਆਟਾ, ਥੋੜ੍ਹਾ ਜਿਹਾ ਮੱਖਣ ਪ੍ਰਾਪਤ ਹੋਇਆ। ਸਬਜ਼ੀ ਬਣਾਉਣ ਨੂੰ ਸਬਜ਼ੀ ਵੀ ਨਹੀਂ ਪ੍ਰਾਪਤ ਹੋਈ ਜੀ। ਬਸ ਉਹਨੇ ਪਿਆਰ ਦੇ ਨਾਲ ਨਾ ਜੀ, ਬਹੁਤ ਹੀ ਪ੍ਰੇਮ ਚ ਕੇ, ਗਰੀਬ ਮਾਈ ਵੇਖੋ ਹੈ ਭੁੱਖੀ ਹੋ ਜੀ, ਤਿੰਨ ਚਾਰ ਦਿਨ ਭੁੱਖੀ ਰਹੀ। ਕਿਉਂ ਭੁੱਖੀ ਰਹੀ? ਵੀ ਮੈਂ ਜੇ ਜੋ ਮੈਂ ਦਿਹਾੜੀ 'ਚ ਕੰਮ ਕੀਤਾ, ਜੇ ਮੈਂ ਛਕ ਲਿਆ ਤੇ ਗੁਰੂ ਹਰਿ ਰਾਏ ਸਾਹਿਬ ਨੂੰ ਪ੍ਰਸ਼ਾਦਾ ਕਿਵੇਂ ਛਕਾਉਣਾ? ਇਸ ਗੱਲ ਤੋਂ ਭੁੱਖੀ ਰਹੀ। ਗੱਜ ਕੇ ਆਖੋ ਵਾਹਿਗੁਰੂ। ਕਮਾਲ ਦੀ ਸ਼ਰਧਾ ਵੇਖੋ, ਆਪ ਭੁੱਖੇ ਰਹਿਣਾ ਤੇ ਗੁਰੂ ਸਾਹਿਬ ਵਾਸਤੇ ਆਟਾ ਇਕੱਠੇ ਕਰਦੇ ਰਹਿਣਾ ਵੀ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਉਣਾ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਲੰਘਣ ਲੱਗੇ, ਮਾਈ ਨੇ ਅੱਜ ਪ੍ਰਸ਼ਾਦਾ ਤਿਆਰ ਕੀਤਾ, ਉਹ ਦੋ ਰੋਟੀਆਂ ਤਿਆਰ ਕਰ ਲਈਆਂ, ਮੱਖਣ ਉੱਤੇ ਰੱਖ ਲਿਆ ਤੇ ਪੌਣੇ 'ਚ ਰੋਟੀਆਂ ਲਪੇਟ ਲਈਆਂ। ਜਿੱਧਰੋਂ ਗੁਰੂ ਸਾਹਿਬ ਰੋਜ਼ ਲੰਘਦੇ ਹੁੰਦੇ ਸੀ ਨਾ, ਤੇ ਉਧਰੋਂ ਉਸ ਰਸਤੇ 'ਚ ਮਾਤਾ ਜੀ ਵੀ ਖਲੋ ਗਏ ਸੀ। ਪਰ ਹੋਇਆ ਕਿ ਮਹਾਰਾਜ ਸੱਚੇ ਪਾਤਸ਼ਾਹ ਘੋੜੇ 'ਤੇ ਸਨ ਤੇ ਮਾਤਾ ਨੇ ਵੇਖਿਆ ਵੀ ਇੰਨੀ ਫੌਜ ਨਾਲ ਹੈ। ਚਿੱਟੇ ਰੰਗ ਦਾ ਘੋੜਾ ਸੀਗਾ ਤੇ ਮਹਾਰਾਜ ਚਿੱਟਾ ਹੀ ਦਸਤਾਰਾ ਬੰਨਦੇ ਹੁੰਦੇ ਸੀਗੇ ਜੀ। ਇੰਨੀ ਫੌਜ ਹੈ, ਇੰਨਾ ਲਾਮ ਲਸ਼ਕਰ ਇਹਨਾਂ ਦੇ ਨਾਲ, ਵੱਡੇ ਵੱਡੇ ਸਿਪਾਹੀ ਇਹਨਾਂ ਦੇ ਜਰਨੈਲ ਨੇ, ਤੇ ਇਹ ਮੇਰੀ ਗਰੀਬਣੀ ਦਾ ਪ੍ਰਸ਼ਾਦਾ ਕਿੱਥੋਂ ਛਕਣਗੇ? ਬਸ ਫਿਰ ਕੀ ਸੀਗਾ ਜੀ, ਉਹ ਪੌਣੇ 'ਚ ਜਿਹੜੀ ਇਹ ਦੋ ਪ੍ਰਸ਼ਾਦੇ ਸੀ ਨਾ ਜੀ, ਉਹ ਪਿੱਛੇ ਲਗਾ ਲਏ ਜੀ। ਤੇ ਮਾਤਾ ਜੀ ਇੱਕ ਪਾਸੇ ਹੋ ਕੇ ਖਲੋ ਗਏ, ਗੁਰੂ ਹਰਿ ਰਾਏ ਸਾਹਿਬ ਅੱਗੇ ਲੰਘ ਗਏ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਅੱਗੇ ਲੰਘ ਗਏ ਤੇ ਫਿਰ ਫੌਜ ਵੀ ਸਾਰੀ ਅੱਗੇ ਲੰਘ ਗਈ ਜੀ। ਮਾਈ ਰੋਣ ਲੱਗ ਪਈ ਜੀ। ਮਨ ਵਿੱਚ ਆਇਆ, ਮਨਾ ਗੁਰੂ ਦੀ ਸੇਵਾ ਕਰਨੀ ਚਾਹੁੰਦੀ ਹੈ, ਗਰੀਬੀ ਦੇ ਕਾਰਨ ਮੈਂ ਸੇਵਾ ਵੀ ਨਹੀਂ ਕਰ ਸਕਦੀ, ਹੈ ਦੋਗੀ, ਮੈਂ ਗਰੀਬ ਹਾਂ ਤੇ ਗਰੀਬੀ ਕਰਕੇ ਮੈਂ ਸੇਵਾ ਵੀ ਨਹੀਂ ਕਰ ਸਕਦੀ। ਮਨ 'ਚ ਵਿਚਾਰ ਆਇਆ ਕਿ ਨਹੀਂ, ਘਰੋਂ ਤੇ ਬੜੀ ਰੀਝ ਨਾਲ ਪ੍ਰਸ਼ਾਦਾ ਬਣਾ ਕੇ ਲਿਆਂਦਾ ਸੀ ਵੀ ਸੱਤਵੇਂ ਪਾਤਸ਼ਾਹ ਨੂੰ ਛਕਾਉਣਾ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਬਸ ਫਿਰ ਕੀ ਸੀ, ਇੱਧਰ ਮਾਤਾ ਜੀ ਨੇ ਬੈਰਾਗ ਚਾਲੂ ਕੀਤਾ, ਉਧਰ ਭਾਈ ਸੰਤੋਖ ਸਿੰਘ ਪਤਾ ਕੀ ਕਹਿੰਦੇ ਜੀ? ਉਹ ਕਹਿੰਦੇ, ਫਿਰ ਤੁਰੰਗ ਨਿਕਟ ਤਿਸ ਗਮਨੇ। ਗੁਰੂ ਹਰਿ ਰਾਏ ਸਾਹਿਬ ਨੇ ਘੋੜਾ ਮੋੜ ਲਿਆ ਜੀ ਵਾਪਸ ਦੀ। ਤੇ ਜਿੱਥੇ ਕੁ ਮਾਤਾ ਜੀ ਖਲੋਤੇ ਰੋਂਦੇ ਸੀ ਨਾ ਜੀ, ਉੱਥੇ ਇੱਕ ਸੱਚੇ ਪਾਤਸ਼ਾਹ ਪਹੁੰਚ ਗਏ। ਗੱਜ ਕੇ ਆਖੋ ਵਾਹਿਗੁਰੂ। ਫਿਰ ਤੁਰੰਗ ਨਿਕਟ ਤਿਸ ਗਮਨੇ, ਅੰਤਰ ਜਾਮੀ ਕੀਓ ਉਚਾਰ। ਅੰਤਰ ਜਾਮੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਫਿਰ ਮੁੱਖੋਂ ਬੋਲੇ, ਪਤਾ ਕੀ ਬੋਲੇ? ਹਮਕੋ ਛੁਦਾ ਲੱਗੀ ਦੇਹ ਮਾਈ। ਛੁਦਾ ਨਾਮ ਭੁੱਖਦਾ ਹੈਗਾ ਜੀ, ਘਰੋਂ ਤੇ ਪ੍ਰਸ਼ਾਦਾ ਛੱਕ ਕੇ ਤੁਰੇ ਸੀ ਡੇਰੇ ਤੋਂ ਜੀ, ਪਰ ਫਿਰ ਵੀ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਈ ਮੈਨੂੰ ਬੜੀ ਭੁੱਖ ਲੱਗੀ। ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਗੋਬਿੰਦ ਭਾਉ ਭਗਤ ਦਾ ਭੁੱਖਾ, ਹਮਕੋ ਛੁਦਾ ਲੱਗੀ ਦੇਹੋ ਮਾਈ। ਤਿਆਰ ਆਹਾਰ ਜੇ ਤੈਂ ਕਰ ਧਾਰ। ਕਹਿਣ ਲੱਗੇ, ਮਾਈ ਭੁੱਖ ਬਹੁਤ ਲੱਗੀ ਹੈ, ਆ ਤੇਰੇ ਹੱਥ 'ਚ ਜਿਹੋ ਜਿਹਾ ਪ੍ਰਸ਼ਾਦਾ ਹੈਗਾ ਮੈਨੂੰ ਛਕਾ ਦੇ। ਕਹਿਣ ਲੱਗੇ, ਵੇਖੋ ਗੁਰੂ ਸਾਹਿਬ ਤੇ ਅੱਗੇ ਲੰਘੇ ਸੀਗੇ ਜੀ, ਵਾਪਸ ਮੁੜ ਕੇ ਆਏ। ਮਾਈ ਨੇ ਸ਼ੁਕਰ ਕਰਦੀ ਨੇ ਨਾ ਜੀ, ਉਹ ਪੌਣੇ 'ਚੋਂ ਦੋ ਪ੍ਰਸ਼ਾਦੇ ਕੱਢੇ, ਸੁੱਕ ਗਏ ਸੀਗੇ, ਤੇ ਗੁਰੂ ਸਾਹਿਬ ਘੋੜੇ 'ਤੇ ਬੈਠਿਆਂ ਬੈਠਿਆਂ ਹੀ ਛੱਕ ਗਏ ਜੀ। ਘੋੜੇ 'ਤੇ ਬੈਠਿਆਂ ਬੈਠਿਆਂ ਹੀ ਛੱਕ ਗਏ। ਮਾਈ ਤੇ ਸ਼ੁਕਰ ਕਰਦੀ ਆਪਣੇ ਘਰ ਚਲੇ ਗਈ, ਤੇ ਸਿੱਖ ਮੇਰੇ ਅਰਗੇ ਸਨ ਜੀ, ਸ਼ੰਕਾਵਾਦੀ, ਉਹ ਕਹਿਣ ਲੱਗੇ ਵੀ ਗੁਰੂ ਸਾਹਿਬ ਜਵਾਨ ਨੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਜਵਾਨੀ 'ਚ ਬੰਦੇ ਨੂੰ ਭੁੱਖ ਬਹੁਤ ਜ਼ਿਆਦਾ ਲੱਗਦੀ ਹੈ, ਉੱਤੋਂ ਘੋੜ ਸਵਾਰੀ ਕਰਨੀ ਪੈਂਦੀ ਹੈ ਤੇ ਘੋੜ ਸਵਾਰੀ ਦਾ ਤੁਹਾਨੂੰ ਪਤਾ ਹੋਏਗਾ ਸਰੀਰ ਕੁੱਦਦਾ ਰਹਿੰਦਾ ਜੀ, ਭੁੱਖ ਜ਼ਿਆਦਾ ਲੱਗਦੀ ਹੈ। ਤੇ ਆਪਾਂ ਇਸ ਤਰ੍ਹਾਂ ਕਰੀਏ, ਸਾਡੇ ਸ਼ਹਿਨਸ਼ਾਹ ਸਤਿਗੁਰੂ ਤੇ ਗਰੀਬਣੀ ਦੀ ਮਾਈ ਕੋਲੋਂ ਮੰਗ ਕੇ ਪ੍ਰਸ਼ਾਦਾ ਖਾਣਾ ਪਿਆ ਜੀ। ਅਸੀਂ ਤੇ ਇਹੋ ਹੀ ਸੋਚਣਾ ਨਾ ਜੀ, ਗੱਦ ਕੇ ਅੱਖ ਵਾਹਿਗੁਰੂ। ਸਾਨੂੰ ਸਤਿਗੁਰੂ ਦੇ ਕੌਤਕਾਂ ਦਾ ਕੀ ਪਤਾ ਵੀ ਗੁਰੂ ਸਾਹਿਬ ਕਿਹੜੀ ਬਖਸ਼ਿਸ਼ ਕਿਹੜੇ ਵੇਲੇ ਕਰਨ ਦੇ। ਸਿੱਖ ਤੇ ਇਹੋ ਹੀ ਸੋਚਣ ਲੱਗੇ ਵੀ ਹੱਦ ਹੋ ਗਈ, ਸਾਡੇ ਸ਼ਹਿਨਸ਼ਾਹ ਸਤਿਗੁਰੂ, ਸਾਡੇ ਮਾਲਕ ਸਤਿਗੁਰੂ ਤੇ ਗਰੀਬਣੀ ਦੀ ਮਾਈ ਕੋਲੋਂ ਮੰਗ ਕੇ ਪ੍ਰਸ਼ਾਦਾ ਛਕ ਲਿਆ, ਸਾਡੇ ਆਉਣ ਦਾ ਕੀ ਫਾਇਦਾ। ਬਸ ਵਿਚਾਰ ਬਣਾਈ, ਕੱਲ ਨੂੰ ਜਦੋਂ ਇੱਥੇ ਆਉਣਗੇ ਨਾ ਗੁਰੂ ਸਾਹਿਬ, ਆਪਾਂ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਉਣਾ। ਅਗਲੇ ਦਿਨ ਜੀ ਕੜਾਹ ਤਿਆਰ ਹੋ ਗਏ, ਪੂੜੀਆਂ ਖੀਰਾਂ ਬਣ ਗਈਆਂ ਪਤੀਲੇ ਧਰਤੇ ਪਹਿਲਾਂ ਹੀ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸ਼ਿਕਾਰ ਤੇ ਨਿਕਲਣ ਲੱਗੇ ਨਾ ਜੀ, ਤੇ ਬਸ ਫਿਰ ਨਾਲ ਸਾਰਾ ਸਮਾਨ ਲੈ ਲਿਆ। ਜਿੱਥੇ ਕੁ ਮਾਈ ਦੇ ਕੋਲੋਂ ਪ੍ਰਸ਼ਾਦਾ ਮੰਗਿਆ ਨਾ ਮਹਾਰਾਜ ਨੇ, ਉੱਥੇ ਕੁ ਆ ਕੇ ਸਿੱਖਾਂ ਨੇ ਮਹਾਰਾਜ ਦਾ ਘੋੜਾ ਘੇਰ ਲਿਆ। ਗੱਜ ਕੇ ਅੱਖ ਵਾਹਿਗੁਰੂ। ਤੇ ਗੁਰੂ ਸਾਹਿਬ ਕਹਿੰਦੇ ਵੀ ਸਿੱਖੋ ਤੁਹਾਨੂੰ ਕੀ ਗੱਲ ਹੋ ਗਈ। ਤੇ ਸਿੱਖ ਕਹਿਣ ਲੱਗੇ ਮਹਾਰਾਜ ਪਹਿਲਾਂ ਪ੍ਰਸ਼ਾਦਾ ਛਕ ਲਓ, ਪਹਿਲਾਂ ਪ੍ਰਸ਼ਾਦਾ ਛਕ ਲਓ। ਤੇ ਭਾਈ ਸੰਤੋਖ ਸਿੰਘ ਅੱਗੋਂ ਦੱਸਦੇ, ਕਹਿਣ ਲੱਗੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਬੋਲੇ, ਸੁਣ ਸਤਿਗੁਰੂ ਹਰ ਖਾਏ ਬਖਾਨਿਓ, ਬੇਮਰਿਆਦ ਆਹਾਰ ਤਿਆਰ। ਮਹਾਰਾਜ ਕਹਿੰਦੇ ਸਿੱਖੋ ਬੇ ਟਾਈਮਾ ਭੋਜਨ ਕਦ ਕੇ ਅੱਖ ਵਾਹਿਗੁਰੂ। ਇਹ ਟਾਈਮ ਹੈ ਕੋਈ ਪ੍ਰਸ਼ਾਦੇ ਦਾ? ਕਹਿਣ ਲੱਗੇ ਹੁਣੇ ਤੇ ਛੱਕ ਕੇ ਆਏ ਆ। ਕਹਿਣ ਲੱਗੇ ਇਹ ਟਾਈਮ ਹੈ ਪ੍ਰਸ਼ਾਦੇ ਦਾ ਕੋਈ? ਕਹਿਣ ਲੱਗੇ ਸੁਣ ਸਤਿਗੁਰੂ ਹਰ ਖਾਏ ਬਖਾਨਿਓ, ਬੇਮਰਿਆਦ ਆਹਾਰ ਤਿਆਰ। ਚਲੇ ਜਾਤ ਹਮ ਘੋੜੇ ਉਪਰ, ਕੌਣ ਸਮੂਹ ਤੁਮ ਕਰਤ ਵਿਚਾਰ। ਅਸੀਂ ਘੋੜੇ ਤੇ ਜਾਈ ਜਾ ਰਹੇ ਹਾਂ, ਜੋੜੇ ਚਰਨਾਂ ਚ ਪਾਏ ਨੇ, ਹੱਥ ਚ ਚਮੜੇ ਦੀ ਲਗਾਮ ਫੜੀ ਹੈ, ਤੁਸੀਂ ਕਹਿੰਦੇ ਹੋ ਪ੍ਰਸ਼ਾਦਾ ਛਕ ਲਓ, ਅਸੀਂ ਨੀ ਛਕਣਾ। ਤੇ ਸਿੱਖ ਸਾਰੇ ਸ਼ਾਂਤ ਹੋ ਗਏ ਜੀ, ਵਾਪਸ ਤੁਰ ਪਏ। ਅਗਲੇ ਦਿਨ ਫਿਰ ਵੇਖਿਆ ਵੀ ਗੁਰੂ ਸਾਹਿਬ ਹੁਣ ਥੋੜਾ ਜਿਹਾ ਖੁਸ਼ ਨੇ, ਮਹਾਰਾਜ ਸੰਗਤਾਂ ਨੂੰ ਉੱਤੇ ਮਿਹਰਾਂ ਕਰਨ ਦੇ। ਤੇ ਸਿੱਖਾਂ ਨੇ ਗੁਰੂ ਸਾਹਿਬ ਦਾ ਰੁੱਖ ਵੇਖ ਕੇ ਬਚਨ ਕੀਤਾ, ਸੱਚੇ ਪਾਤਸ਼ਾਹ ਸ਼ੰਕਾ ਹੈਗੀ ਹੈ ਇੱਕ। ਮਹਾਰਾਜ ਕਹਿੰਦੇ ਦੱਸੋ, ਗੱਜ ਕੇ ਆਖ ਵਾਹਿਗੁਰੂ। ਮਹਾਰਾਜ ਸਾਡਾ ਮਰਿਆਦਾ ਨਾਲ ਤਿਆਰ ਕੀਤਾ ਹੋਇਆ ਭੋਜਨ, ਅਸੀਂ ਵਧੀਆ ਤਰੀਕੇ ਨਾਲ ਪ੍ਰਸ਼ਾਦਾ ਤਿਆਰ ਕੀਤਾ, ਐ ਵਧੀਆ ਵਧੀਆ ਪਕਵਾਨ ਬਣਾਏ, ਕੜਾਹ ਖੀੜਾਂ ਪੂੜੀਆਂ ਬਣਾਈਆਂ, ਤੇ ਸਾਡੇ ਤਿਆਰ ਕੀਤੇ ਪ੍ਰਸ਼ਾਦੇ ਨੂੰ ਆਪ ਜੀ ਨੇ ਬੇਮਰਜ਼ਾਦਾ ਕਹਿਤਾ ਵੀ ਇਹ ਬੇਟਾਈਮਾ ਭੋਜਨ ਹੈਗਾ, ਇਹ ਬੇਮਰਿਆਦਾ ਭੋਜਨ ਹੈਗਾ। ਤੇ ਮਾਈ ਨੇ ਕਿਹੜਾ ਪ੍ਰਸ਼ਾਦਾ ਮਰਿਆਦਾ ਨਾਲ ਤਿਆਰ ਕੀਤਾ, ਉਹਦਾ ਤੁਸੀਂ ਮੰਗ ਕੇ ਖਾ ਕੇ। ਗੱਦ ਕੇ ਆਖੋ ਵਾਹਿਗੁਰੂ। ਫਿਰ ਸੱਚੇ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਨੇ ਦੱਸਿਆ, ਗੁਰਮੁਖੋ ਗੁਰੂ ਹਰ ਰਾਏ ਸਾਹਿਬ ਦਾ ਗੁਰਪੁਰਬ ਮਨਾ ਰਹੇ ਹੋ, ਮਹਾਰਾਜ ਕਿਰਪਾ ਕਰਨ, ਧਿਆਨ ਨਾਲ ਸੁਣੋ ਗੁਰੂ ਹਰ ਰਾਏ ਸਾਹਿਬ ਨੂੰ ਕਿਹੜੀ ਭੁੱਖ ਲੱਗਦੀ ਹੈ। ਮਹਾਰਾਜ ਕਹਿੰਦੇ ਸਿੱਖੋ ਕੱਲ ਸਾਨੂੰ ਭੁੱਖ ਬਹੁਤ ਲੱਗੀ ਸੀ। ਕਹਿਣ ਲੱਗੇ ਮਹਾਰਾਜ ਜੀ ਕਿਹੜੀ ਭੁੱਖ, ਸਾਨੂੰ ਖੋਲ ਕੇ ਬਚਨ ਦੱਸੋ। ਸੱਚੇ ਪਾਤਸ਼ਾਹ ਕਹਿੰਦੇ ਕੱਲ ਸਾਡਾ ਤਨ ਨਹੀਂ ਸਾਡਾ ਮਨ ਭੁੱਖਾ ਹੀ। ਕਹਿਣ ਲੱਗੇ ਮਹਾਰਾਜ ਤੁਹਾਡਾ ਮਨ ਭੁੱਖਾ ਸੀ? ਮਹਾਰਾਜ ਕਹਿੰਦੇ ਸਾਡਾ ਮਨ ਪ੍ਰੇਮ ਦਾ ਭੁੱਖਾ ਸੀ। ਕਹਿਣ ਲੱਗੇ ਮਾਤਾ ਨੇ ਪ੍ਰੇਮ ਨਾਲ ਪ੍ਰਸ਼ਾਦਾ ਤਿਆਰ ਕੀਤਾ ਸੀ। ਕਹਿਣ ਲੱਗੇ ਤਾਂ ਅਸੀਂ ਛਕਿਆ। ਗੁਰਮੁਖੋ ਥੋੜਾ ਜਿਹਾ ਹੋਰ ਡੂੰਘਾ ਜਾਈਏ, ਤਿੰਨ ਚਾਰ ਦਿਨ ਤੇ ਮਾਤਾ ਨੇ ਨਹੀਂ ਪ੍ਰਸ਼ਾਦਾ ਛਕਿਆ, ਭੁੱਖੀ ਤੇ ਮਾਤਾ ਹੀ ਗਿਦੀ। ਗੱਜ ਕੇ ਆਖ ਵਾਹਿਗੁਰੂ। ਗੁਰੂ ਸਾਹਿਬ ਤੇ ਪ੍ਰਸ਼ਾਦਾ ਛਕ ਕੇ ਆਏ ਸੀਗੇ ਜੀ, ਭੁੱਖ ਤੇ ਮਾਤਾ ਨੂੰ ਲੱਗੀ ਸੀ, ਪਰ ਮਾਤਾ ਨੂੰ ਛਕਣ ਦੀ ਨੀ ਛਕਾਉਣ ਦੀ ਭੁੱਖ ਲੱਗੀ ਹੈਗੀ ਜੀ। ਇਹ ਨੀ ਵੀ ਮੈਂ ਖਾ ਲਵਾਂ, ਮਾਤਾ ਨੂੰ ਇਹ ਭੁੱਖ ਸੀ ਵੀ ਮੈਂ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾ ਦਿਆਂ। ਪ੍ਰੇਮ ਵਿੱਚ ਖਾਣ ਦੀ ਨੀ, ਫਿਰ ਖਵਾਉਣ ਦੀ ਭੁੱਖ ਲੱਗਦੀ ਸੰਗਤ ਦੀ। ਮਾਤਾ ਜੀ ਨੂੰ ਇਹ ਭੁੱਖ ਸੀ। ਤੇ ਗੁਰਮੁਖੋ ਪ੍ਰਸ਼ਾਦਾ, ਵਾਹਿਗੁਰੂ ਭੁੱਖ ਕਿਸੇ ਨੂੰ ਲੱਗੀ? ਪ੍ਰਸ਼ਾਦਾ ਕਿਸੇ ਨੇ ਛਕਿਆ ਤੇ ਭੁੱਖ ਮਿਟ ਕਿਸੇ ਦੀ ਗਈ ਜੀ? ਭੁੱਖ ਲੱਗੀ ਮਾਤਾ ਜੀ ਨੂੰ, ਪ੍ਰਸ਼ਾਦਾ ਸੱਚੇ ਪਾਤਸ਼ਾਹ ਨੇ ਛਕਿਆ ਤੇ ਭੁੱਖ ਮਾਤਾ ਦੀ ਮਿਟ ਗਈ ਜੀ। ਗੁਰੂ ਸਾਹਿਬ ਕਹਿਣ ਲੱਗੇ ਸਾਡਾ ਮਨ ਭੁੱਖਾ ਹੁੰਦਾ। ਇਹ ਤੇ ਇੱਕ ਦ੍ਰਿਸ਼ਟਾਂਤ ਹੈ ਬਸ ਜੀ। ਮਹਾਰਾਜ ਕਹਿਣ ਲੱਗੇ ਗੱਲ ਇਹ ਹੈ, ਮਾਤਾ ਜੀ ਬੜੇ ਪ੍ਰੇਮ ਦੇ ਨਾਲ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਏ ਸੀ, ਅਸੀਂ ਤੇ ਕਹਿਣ ਲੱਗੇ ਉਹਨਾਂ ਦੇ ਪ੍ਰੇਮ ਕਰਕੇ ਪ੍ਰਸ਼ਾਦਾ ਛਕਿਆ। ਤੇ ਸਾਧ ਸੰਗਤ ਜੀ, ਮਹਾਰਾਜ ਇੱਕ ਕਵੀ ਹੋਇਆ, ਕਵੀ ਸੁੰਦਰ ਜੀ, ਉਹ ਕਹਿੰਦੇ ਜਿੱਥੇ ਪ੍ਰੇਮ ਹੋਵੇ ਨਾ ਉੱਥੇ ਨੇਮ ਨਹੀਂ ਚੇ ਵੇਖੀ ਜਾਂਦੇ। ਗੱਜ ਕੇ ਆਖੋ ਵਾਹਿਗੁਰੂ। ਪ੍ਰੇਮ ਜਹਾਂ ਨੇਮ ਕੈਸੋ ਸੁੰਦਰ ਕਹਿਤ ਯਹ ਤੋ ਪ੍ਰੇਮ ਹੀ ਕੀ ਬਾਤ ਹੈ। ਜਿੱਥੇ ਪਿਆਰ ਹੋਵੇ ਫਿਰ ਉੱਥੇ ਨੇਮ ਨਹੀਂ ਦੇਖੇ ਜਾਂਦੇ। ਗੁਰੂ ਅਰਜਨ ਸਾਹਿਬ ਬੜੇ ਕਿਰਪਾਲੂ ਸੀਗੇ ਜੀ। ਗੱਜ ਕੇ ਆਖੋ ਵਾਹਿਗੁਰੂ। ਕੋਈ ਬਹੁਤਾ ਹੀ ਮਹਾਰਾਜ ਨੇ ਵੇਖਣਾ ਨਾ ਤੇ ਉਹ ਤੇ ਬੜੀ ਛੇਤੀ ਕਿਰਪਾ ਕਰ ਦਿੰਦੇ ਹੁੰਦੇ ਸੀ। ਆਹ ਦੋ ਤਿੰਨ ਦਿਨ ਹੋ ਗਏ ਲਗਾਤਾਰ ਬਾਹਰ ਅੰਦਰ ਸਮਾਗਮਾਂ ਵਿੱਚ ਵੀ, ਤੇ ਸ਼ਾਇਦ ਇੱਥੇ ਵੀ ਇਹ ਬਚਨ ਹੋਇਆ ਸੀ। ਬੱਚੇ ਆਏ, ਉਹਨਾਂ ਦੇ ਮਾਪੇ ਸਿਰ ਤੇ ਨਹੀਂ ਹੈਗੇ, ਪੇਟ ਵਜਾਉਣ ਦੇ। ਉਹਨਾਂ ਦਾ ਚਾਚਾ ਸਿਖਾ ਕੇ ਲੈ ਕੇ ਆਇਆ, ਪੁੱਤਰ ਗੁਰੂ ਹਰ ਰਾਏ ਸਾਹਿਬ ਦਰਬਾਰ ਵਿੱਚ ਬੈਠੇ ਹੋਣਗੇ, ਗੁਰੂ ਹਰ ਰਾਏ ਸਾਹਿਬ ਦੇ ਸਾਹਮਣੇ ਆਪਣੇ ਪੇਟ ਵਜਾਉਣ ਲੱਗ ਪਿਓ। ਤੇ ਤੁਹਾਨੂੰ ਪਤਾ ਬੱਚਿਆਂ ਨੂੰ ਜਿਹੜੀ ਗੱਲ ਸਿਖਾਓ ਬੜੀ ਛੇਤੀ ਸਿੱਖ ਜਾਂਦੇ ਜੀ। ਕੀਰਤਨ ਹੁੰਦਿਆਂ ਸਾਰਿਆਂ ਨੇ ਜਿੱਥੇ ਮੱਥਾ ਟੇਕਿਆ, ਸੋਹਣਾ ਚੌਰ ਸਾਹਿਬ ਗੁਰੂ ਕਰ ਸਿੱਖ ਗੁਰੂ ਹਰ ਰਾਏ ਸਾਹਿਬ ਤੇ ਕਰ ਰਿਹਾ, ਸੱਚੇ ਪਾਤਸ਼ਾਹ ਸਿੰਘਾਸਨ ਤੇ ਬੈਠੇ, ਸਾਰੀ ਸੰਗਤ ਵਿੱਚ ਆ ਕੇ ਬੱਚੇ ਦੋਵੇਂ ਬੱਚੇ ਪੇਟ ਨੂੰ ਖੜਕਾਉਣ ਲੱਗ ਪਏ ਜੀ, ਪੇਟ ਤੇ ਹੱਥ ਮਾਰੀ ਜਾਣ। ਅੰਤਰਜਾਮੀ ਗੁਰੂ ਸਾਹਿਬ ਕਹਿਣ ਲੱਗੇ ਇਹ ਕੀ ਕਰਨ ਦੇ ਨੇ, ਕਾਲਾ ਕਾਲੇ ਖਾਂ ਸਿੱਖ ਸੀ ਮਹਾਰਾਜ, ਇਹ ਦੋ ਦਿਨਾਂ ਦੇ ਭੁੱਖੇ ਨੇ। ਮਹਾਰਾਜ ਕਹਿੰਦੇ ਕੀ ਗੱਲ? ਕਹਿਣ ਲੱਗੇ ਜੀ ਇਹਨਾਂ ਦੇ ਮਾਪੇ ਨਹੀਂ ਹੈਗੇ। ਕਹਿਣ ਲੱਗੇ ਇਹਨਾਂ ਦੇ ਮਾਂ ਪਿਓ ਨਹੀਂ ਹੈਗੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਕਾਲੇ ਖਾਂ ਜਿਹੜਾ ਸਾਡੀ ਹਜ਼ੂਰੀ ਚ ਆ ਗਿਆ ਨਾ, ਹੁਣ ਉਹਨੂੰ ਚਿੰਤਾ ਫਿਕਰ ਦੀ ਲੋੜ ਨਹੀਂ, ਅੱਜ ਤੋਂ ਬਾਅਦ ਇਹਨਾਂ ਬੱਚਿਆਂ ਦੀ ਮਾਂ ਵੀ ਅਸੀਂ ਤੇ ਇਹਨਾਂ ਦੇ ਬਾਪ ਵੀ ਅਸੀਂ। ਕਹਿਣ ਲੱਗੇ ਬਚਨ ਕੀਤਾ ਜਿਹੜਾ ਛੋਟਾ ਨਾ, ਕਹਿਣ ਲੱਗੇ ਛੋਟਾ ਇਹ ਤੇ ਰਾਜਾ ਬਣੇਗਾ, ਰਾਜਾ। ਕਹਿਣ ਲੱਗੇ ਹਾਂਜੀ, ਉਹ ਪਟਿਆਲੇ ਦਾ ਰਾਜਾ ਬਣਿਆ ਜੀ ਬਾਅਦ ਵਿੱਚ। ਤੇ ਜਿਹੜਾ ਵੱਡਾ ਨਾ, ਕਹਿਣ ਲੱਗੇ ਇਹ ਚੌਧਰੀ ਬਣੇਗਾ ਜੀ। ਹਾਂਜੀ, ਉਹ ਨਾਭੇ ਵਿੱਚ ਫਿਰ ਚੌਧਰੀ ਹੋਏ ਜੀ। ਉਹ ਗੱਲ ਕੀ, ਅੱਜ ਵੀ ਨਾ ਜੀ ਪਟਿਆਲੇ ਵਾਲਿਆਂ ਦੀ ਇੱਕ ਬੀਬੀ ਨੂੰ ਮਹਾਰਾਣੀ ਪ੍ਰਨੀਤ ਕੌਰ ਕਹਿੰਦੇ, ਮਹਾਰਾਣੀ। ਉਹ ਇਹ ਬਖਸ਼ਿਸ਼ ਛੇਵੇਂ ਪਾਤਸ਼ਾਹ ਦੀ, ਉਹ ਵਾਹਿਗੁਰੂ ਸੱਤਵੇਂ ਪਾਤਸ਼ਾਹ ਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਬੜੇ ਵੱਡੇ ਦਿਆਲੂ, ਬੜੇ ਵੱਡੇ ਦਿਆਲੂ ਸੱਚੇ ਪਾਤਸ਼ਾਹ। ਤੇ ਮੈਂ ਉਸ ਦਿਨ ਵੀ ਬੇਨਤੀ ਕੀਤੀ ਵੀ ਪੰਗਤੀ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਹੈ। ਹਰ ਰਾਏ ਦਾ ਅਰਥ ਇਹਦੇ ਵਿੱਚ, ਜਿਹੜੀ ਪੰਗਤੀ ਮੈਂ ਦਾਸ ਅਰਜ ਕਰਨ ਲੱਗਾ, ਹੈ ਤੇ ਪਰਮਾਤਮਾ ਅਰਥ, ਪਰ ਆਪਾਂ ਮਨ ਦਾ ਭਾਅ ਹੀ ਬਣਾਉਣਾ। ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਨੂੰ ਯਾਦ ਕਰਕੇ ਆਖੋ, ਮਾਤ ਪਿਤਾ ਹਰ ਰਾਇਆ ਮੇਰਾ, ਮਾਤ ਪਿਤਾ ਹਰ ਰਾਇਆ,
ਪਿਤਾ ਹਰ ਰਾਇਆ ਮੇਰਾ, ਮਾਤ ਪਿਤਾ ਹਰ ਰਾਇਆ।
ਪੂਰਾ ਤਨੋ ਮਨੋ ਹੋ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਯਾਦ ਕਰੋ। ਭਾਈ ਸੰਤੋਖ ਸਿੰਘ ਜੀ ਲਿਖਦੇ, ਸ਼੍ਰੀ ਸਤਿਗੁਰੂ ਹਰਿ ਰਾਏ ਜੀ ਨਾਮ ਧਿਆਏ ਅੱਗ ਜਾਏ। ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਨਾਮ ਲਏ, ਉਹਦੇ ਪਾਪਾਂ ਦਾ ਨਾਸ ਹੋ ਜਾਂਦਾ ਜੀ, ਪਾਪਾਂ ਦਾ ਨਾਸ। ਕਿਉਂ? ਗੁਰੂ ਦੇ ਤੇ ਰੱਬ ਦੇ ਨਾਮ 'ਚ ਫਰਕ ਨਹੀਂ ਨਾ ਹੈਗਾ ਜੀ। ਰੱਬ ਦਾ ਨਾਮ ਲਿਆ ਵੀ ਪਾਪਾਂ ਦਾ ਨਾਸ ਹੋ ਜਾਂਦਾ, ਸਤਿਗੁਰੂ ਦਾ ਨਾਮ ਲਿਆ ਵੀ, ਸਤਿਗੁਰੂ ਸਾਹਿਬ ਜੀ ਦਾ ਨਾਮ ਲਿਆ ਵੀ ਪਾਪਾਂ ਦਾ ਨਾਸ ਹੋ ਜਾਂਦਾ। ਸ੍ਰੀ ਸਤਿਗੁਰੂ ਹਰਿ ਰਾਏ ਜੀ ਨਾਮ ਧਿਆਏ ਅੱਗ ਜਾਏ। ਮਾਤ ਪਿਤਾ ਹਰਿ ਰਾਇਆ ਮੇਰਾ, ਮਾਤ ਪਿਤਾ ਹਰਿ ਰਾਇਆ,
ਪਿਤਾ ਹਰਿ ਰਾਇਆ ਮੇਰਾ, ਮਾਤ ਪਿਤਾ ਹਰਿ ਰਾਇਆ।
ਗੁਰੂ ਸਾਹਿਬ ਨੂੰ ਮਾਂ ਪਿਓ ਕਹਿਣਾ ਤਾਂ ਥੋੜਾ ਗੱਦ ਗੱਦ ਕੇ ਆਖੋ। ਸੱਚੇ ਪਾਤਸ਼ਾਹ ਬੈਠੇ ਨੇ ਸਾਡੇ 'ਚ, ਮਹਾਰਾਜ ਸਾਨੂੰ ਦਰਸ਼ਨ ਦੇ ਰਹੇ, ਗੱਦ ਗੱਦ ਕੇ ਆਖੋ। ਮੈਂ ਬੜੀ ਵਾਰੀ ਬੇਨਤੀ ਕੀਤੀ ਵੀ ਗੁਰੂ ਦੀ ਸਿਫਤ ਗੁਰੂ ਦੇ ਸਾਹਮਣੇ ਕਰਿਆ ਕਰੋ, ਬਾਰ ਬਾਰ ਕਰਿਆ ਕਰੋ, ਰੱਜ ਰੱਜ ਕੇ ਕਰਿਆ ਕਰੀਏ। ਜਿੰਨੀ ਸਿਫਤ ਕਰਾਂਗੇ ਓਨਾ ਹੀ ਭਲਾ ਹੋਏਗਾ ਜੀ। ਮਾਤ ਪਿਤਾ ਹਰਿ ਰਾਇਆ ਮੇਰਾ, ਮਾਤ ਪਿਤਾ ਹਰਿ ਰਾਇਆ,
ਪਿਤਾ ਹਰਿ ਰਾਇਆ ਮੇਰਾ, ਮਾਤ ਪਿਤਾ ਹਰਿ ਰਾਇਆ,
ਮਾਤ ਪਿਤਾ ਹਰਿ ਰਾਇਆ ਮੇਰਾ, ਮਾਤ ਪਿਤਾ ਹਰਿ ਰਾਇਆ,
ਮਾਤ ਪਿਤਾ ਹਰਿ ਰਾਇਆ ਮੇਰਾ, ਮਾਤ ਪਿਤਾ ਹਰਿ ਰਾਇਆ।
मात पिता हर राया मेरा मात पिता हर राया मात पिता हर
राया मेरा मात पिता हर राया
गद के आखो धन धन श्री गुरु हर राय साहब जी महाराज
श्री गुरु हर राय साहब जी
धन धन श्री गुरु हर राय साहब जी महाराज
धन श्री गुरु हर राय साहब जी महाराज
बड़ा सिख्या दायक प्रसंग जिदे विच गुरु साहब जी ने गुरु की बाणी की उपमा की है वह प्रसंग आपां ने सरवण करना सात संगत जी धन धन श्री गुरु ग्रंथ साहब सच्चे पातशाह जी दे विच पहले पांच सतगुरु जी धन श्री गुरु नानक देव साहब जी महाराज श्री गुरु अंगद देव साहब जी महाराज श्री गुरु अमरदास साहब जी महाराज श्री गुरु रामदास साहब महाराज ते श्री गुरु अर्जन देव साहब जी महाराज ते नौवें स्वरूप धन श्री गुरु तेग बहादुर साहब जी की गुरबाणी है जी छेवें पातशाह सतवें पातशाह ते अठवें पातशाह महाराज ने सानू गुरबाणी का सत्कार करना सिखाया जी सत्कार किवें करना गुरबाणी का है गुरु साहब जी के जिन्ने बचन ने बाणी रूप ही ने गुरु हर राय साहब जी का एक बचन मैं आप जी को बेनती करा सिख किसी की मृत्यु हुई जी कहन लगा एक सिख भी महाराज सिख मर गया महाराज कहते गुरमुखो सिख वास्ते शब्द नहीं कहना भी सिख मर गया सिख वास्ते कहना सिख अकाल पास गया है कहन लगे ये नहीं कहना ना मोया कहना ते ना मर गया ही कहना कहन लगे ये शब्द नहीं वरतना फिर गुरु हर राय साहब के बड़े बचन जी अंगहीन नू अंग भंग नू छकाउणा बड़ा वड्डा पुन्न हैगा कहन लगे गुरु हर राय साहब का एक होर बचन हैगा जी महाराज ने कहा जो तुसी नहीं है गे वह कदी बन के ना विखाओ गज के आखो वाहेगुरु ते अज पूरा जोर इसे काम च लगा पिया जी जो बंदा नहीं ना हैगा जी वह बन बन विखाउंदा जी भी अरे मैं इहो ही हैगा खास करके ना जी साडे धर्म दे महकमे च अपने नाम अगे आपे ही ब्रह्म ज्ञानी लाई जांदे जी आपे ही जी हैगे भी नहीं जी आपे ही ब्रह्म ज्ञानी लाई जांदे जी गुरु हर राय साहब जी का बचन सिखा जो तू नहीं है वह तू बन के नहीं विखाउणा ते जो तू है ओनू छुपाई ना कहन लगे गुरु साहब जी का बचन सी आम तौर ते इतिहासक ग्रंथां विच बोल मिलदे ने गज के आखो वाहेगुरु
वाहेगुरु
हुण आपां साखी सरवण करिए सच्चे पातशाह गुरु हर राय साहब जी श्री कीरतपुर साहब ना जी सजे होए सन जी बहुत सारिया संगतां हर रोज ही गुरु साहब जी के दर्शन कर आउंदियां सन जी दूर दुराडे संगतां दर्शन कर आउंदियां सन सच्चे पातशाह दे गुरु साहब सच्चे पातशाह कीरतपुर साहब दिने भी संगतां नूं दर्शन देंदे शाम नूं भी दर्शन देंदे तकरीबन दोपहर नूं भी ते कदी कदी फिर दोपहर नूं शरीरक आराम कराउंदे सन जी गज के आखो वाहेगुरु
वाहेगुरु
गुरु साहब एक दिन शरीरक आराम कर रहे जी अंदर बाहर सिख पहरे ते सन ते काबल तो संगत आईया जी कहन लगियां असीं ते दर्शन करने महाराज दे कहन लगे सिखो शाम नूं दर्शन कर रहे हो कहिंदे जी नहीं जी हुणे ही करने गज के आखो वाहेगुरु बड़ी दूरों आए हाँ ते दर्शन हुणे ही करने है ते अगों कहन लगा भी गुरु सिख ने आख्या भी गुरु साहब ते आराम करन दे ते गुरमुखां प्रेमियां ने शब्द पढ़ना चालू करता भी सतगुर जागता है देओ ये शब्द पढ़न लग पे जी गुरु हर राय साहब पलंघे ते आराम करन दे सीगे ते सच्चे पातशाह जी दे कन्नां दे विच पवित्र कन्नां विच गुरबाणी दी पवित्र आवाज पई जी महाराज ने वेख्या गुरबाणी सिख पढ़न दे ते मैं पलंघे ते लम्मे पिया गज के आखो वाहेगुरु है गल मननी ते बहुत औखी है सिख गुरबाणी पढ़ रहे ते मैं पलंघे ते लम्मे पिया एकदम सच्चे पातशाह जदों उठे पंगे पलंघे दे पावे नाल गुरु साहब जी का गोडा टच हो गया ते लहू वगन लग पिया जी गुरु साहब दे शरीर चो गज के आखो वाहेगुरु बड़ी वड्डी सिख्या जी संगत जी एक गल का ध्यान रखियो साडे घरां विच खुशियां दे समय आउंदे रहण धन श्री गुरु ग्रंथ साहब साडे घरां च चरण पाउंदे रहण ए ना होवे श्री गुरु ग्रंथ साहब जी का प्रकाश एक बन्ने कमरे च उवें ही होवे जी ते नाल दे बैड उत्ते तुसीं सारा टब्बर चढ़ के बैठे हो जी ए आम तौर ते वेख्या जांदा जी अखंड पाठ साहब वाले घरां च ना जी ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਵੇਂ ਹੀ ਥੱਲੇ ਬਿਸਤਰਾ ਸਜਾ ਕੇ ਤੇ ਪ੍ਰਕਾਸ਼ ਕੀਤਾ ਹੁੰਦਾ ਜੀ, ਤੇ ਨਾਲ ਦੇ ਕਮਰੇ ਚ ਕਈ ਵਾਰੀ ਟੀਵੀ ਵੀ ਚੱਲਦਾ ਹੁੰਦਾ ਜੀ, ਤੇ ਸਾਰਾ ਟੱਬਰ ਨਾ ਜੀ, ਹੁਣ ਮੈਂ ਕੀ ਸ਼ਬਦ ਵਰਤਾਂ ਜੀ, ਬੜੀ ਟੌਰ ਦੇ ਨਾਲ ਪਲੰਘੇ ਤੇ ਬੈਠੇ ਹੁੰਦੇ ਜੀ। ਹਾਂਜੀ, ਇੱਕ ਨੇਮ ਬਣਾਈਏ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੇਠਾਂ ਨਾ ਜੀ, ਭਾਵੇਂ ਕੰਧ ਵੀ ਹੈਗੀ ਹੈ, ਛੱਤ ਤਿੱਕੋ ਹੀ ਹੈ ਨਾ ਜੀ, ਭਾਵੇਂ ਕੰਧ ਵੀ ਹੈਗੀ ਹੈ, ਅਸੀਂ ਬਿਲਕੁਲ ਉੱਥੇ ਕੁਰਸੀ ਤੇ ਵੀ ਨਹੀਂ ਬਹਿਣਾ ਜੀ, ਥੱਲੇ ਪੁੰਜੇ ਧਰਤੀ ਤੇ ਬੈਠੀਏ ਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੂਰਾ ਸਤਿਕਾਰ ਕਰਿਆ ਕਰੀਏ, ਗੁਰੂ ਕੀ ਬਾਣੀ ਦਾ ਸਤਿਕਾਰ ਕਰਿਆ ਕਰੀਏ ਜੀ। ਆਪ ਬਹੁਤ ਥਾਵਾਂ ਤੇ, ਕਿਉਂਕਿ ਅਸੀਂ ਜਾਂਦੇ ਹਾਂ, ਬਾਹਰ ਵੀ ਬੈਠੇ ਹੁੰਦੇ ਕੁਰਸੀਆਂ ਤੇ ਜੀ, ਉਸੇ ਘਰ ਵਿੱਚ ਬਾਹਰ ਕੁਰਸੀਆਂ ਤੇ ਬੈਠੇ ਹੁੰਦੇ, ਅੰਦਰ ਗੁਰੂ ਸਾਹਿਬ ਦਾ ਪ੍ਰਕਾਸ਼ ਉਵੇਂ ਹੀ ਥੱਲੇ, ਤੇ ਰਾਗੀ ਸਿੰਘ ਵੀ ਪੁੰਜੇ ਬੈਠੇ ਹੁੰਦੇ ਜੀ, ਤੇ ਬਾਹਰ ਨਾ ਜੀ ਕੁਰਸੀਆਂ ਤੇ ਬਹਿ ਕੇ ਜਲ ਪਾਣੀ ਛਕਣ ਦੇ ਹੁੰਦੇ ਜੀ। ਇਹਨਾਂ ਗੱਲਾਂ ਦਾ ਧਿਆਨ ਰੱਖਣਾ ਥੋੜਾ ਜਿਹਾ, ਗੱਜ ਕੇ ਆਖੋ ਵਾਹਿਗੁਰੂ। ਦੇਖ ਲਓ ਗੁਰੂ ਕੇ ਸਿੱਖ ਬਾਹਰ ਕੀਰਤਨ ਕਰਨ ਦੇ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਪਲੰਘੇ ਤੇ ਆਰਾਮ ਕਰਨ ਦੇ, ਇੱਕਦਮ ਉੱਠੇ, ਭਾਵੇਂ ਗੋਡੇ ਨੂੰ ਸੱਟ ਵੀ ਲੱਗੇ, ਖੂਨ ਵੀ ਵਗਿਆ, ਪਰ ਸੱਚੇ ਪਾਤਸ਼ਾਹ ਸੰਗਤਾਂ ਕੋਲ ਚਲੇ ਗਏ ਜੀ। ਇਹਦੇ ਤੋਂ ਅੱਗੇ ਪ੍ਰਸੰਗ ਸੁਣਨਾ, ਇਹ ਪ੍ਰਸੰਗ ਤੇ ਆਪ ਜੀ ਨੇ ਤਕਰੀਬਨ ਬਹੁਤ ਵਾਰ ਗੁਰਮੁਖਾਂ ਪਿਆਰਿਆਂ ਗਿਆਨੀਆਂ ਦੇ ਪਾਸੋਂ ਸੁਣਿਆ ਹੀ ਹੈ, ਪਰ ਇਹਦੇ ਤੋਂ ਅੱਗੇ ਪ੍ਰਸੰਗ, ਸਤਿਗੁਰੂ ਜੀ ਕਿਵੇਂ ਕਿਰਪਾ ਕਰਦੇ ਨੇ ਗਰੀਬ ਨਵਾਜ ਸੱਚੇ ਪਾਤਸ਼ਾਹ, ਉਹ ਸਾਰਾ ਪ੍ਰਸੰਗ ਆਪਾਂ ਸਰਵਣ ਕਰੀਏ। ਸੰਗਤ ਨਾਲ ਬਚਨ ਹੋਣੇ ਹੁਣ ਕਾਬਲ ਦੀ ਸੰਗਤ ਨਾਲ, ਬਹੁਤ ਪ੍ਰੇਮ ਦੇ ਨਾਲ ਸਾਰੀ ਸੰਗਤ ਕਥਾ ਵਿੱਚ ਚਿੱਤ ਜੋੜੋ। ਆਪਣੇ ਸਮੇਂ ਵਿੱਚ ਰਹਿ ਕੇ ਦਾਸ ਕੋਸ਼ਿਸ਼ ਕਰੇਗਾ ਕਿ ਆਪਾਂ ਸਾਰੀ ਸੰਗਤ ਗੁਰੂ ਸਾਹਿਬ ਜੀ ਦਾ ਜਸ ਕਰ ਸਕੀਏ। ਸਭ ਸੰਗਤਾਂ ਗੱਜ ਕੇ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ।
ਸੰਗਤ ਨੂੰ ਸੱਚੇ ਪਾਤਸ਼ਾਹ ਅੰਦਰ ਲੈ ਆਏ ਜੀ, ਮਹਾਰਾਜ ਸੱਚੇ ਪਾਤਸ਼ਾਹ ਸੰਗਤ ਵਿੱਚ ਸੱਜ ਗਏ ਜੀ ਗੁਰੂ ਹਰਿਰਾਏ ਸਾਹਿਬ, ਹੁਣ ਬਚਨ ਹੋਣ ਲੱਗੇ ਜੀ। ਬੜੇ ਪ੍ਰੇਮ ਨਾਲ ਸੁਰਤੀਆਂ ਬਿਰਤੀਆਂ ਨਾ ਜੀ, ਕੀਰਤਪੁਰ ਸਾਹਿਬ ਵੀ ਲੈ ਦਿਓ ਜੀ, ਗੱਜ ਕੇ ਆਖੋ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਫੇਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਪਾਟੀ
ਸਤਨਾਮ ਸ੍ਰੀ ਵਾਹਿਗੁਰੂ ਜੀ, ਪਾਟੀ ਚੋਟ ਸੁਦਾਸਨ ਹੈਰੀ।
ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੋਡੇ ਤੇ ਜਿਹੜੀ ਚੋਟ ਲੱਗੀ ਨਾ ਜੀ ਮਹਾਰਾਜ ਜੀ ਦੇ, ਗੁਰੂ ਕੇ ਸਿੱਖਾਂ ਨੇ ਦੇਖੀ ਜੀ, ਵੀ ਮਹਾਰਾਜ ਜੀ ਦੇ ਗੋਡੇ ਚੋਂ ਇੱਕ ਪਾਸੇ ਤੇ ਖੂਨ ਨਿਕਲ ਰਿਹਾ ਜੀ। ਹਾਂਜੀ,
ਪਰ ਧਰ ਮਰਦਨ ਕੀਨ ਕਨੇਰੀ,
ਆਖੋ ਵਾਹਿਗੁਰੂ
ਵਾਹਿਗੁਰੂ।
ਉੱਥੇ ਹੀ ਫਿਰ ਜੀ ਸਾਰੀਆਂ ਸਿੱਖ ਸੰਗਤਾਂ ਨੇ ਹੱਥ ਜੋੜ ਲਏ ਜੀ, ਮਨ ਵਿੱਚ ਪੈ ਆ ਗਿਆ ਵੀ ਸਾਡੇ ਆਉਣ ਕਰਕੇ ਗੁਰੂ ਸਾਹਿਬ ਛੇਤੀ ਛੇਤੀ ਉੱਠੇ, ਤੇ ਗੁਰੂ ਸਾਹਿਬ ਜੀ ਦੇ ਗੋਡੇ ਤੇ ਚੋਟ ਆਈ ਹੈ ਸਾਡੇ ਆਉਣ ਕਰਕੇ ਜੀ, ਸੰਗਤਾਂ ਦੇ ਅੰਦਰ ਭੈ ਆ ਗਿਆ, ਸੰਗਤਾਂ ਦੇ ਅੰਦਰ ਇੱਕਦਮ ਡਰ ਜਾਂਦਾ ਬੰਦਾ ਜੀ, ਭੈ ਆ ਗਿਆ ਇੱਕਦਮ ਜੀ, ਸਾਰੀਆਂ ਸੰਗਤਾਂ ਨੇ ਹੱਥ ਜੋੜ ਲਏ, ਸੱਚੇ ਪਾਤਸ਼ਾਹ ਸਾਨੂੰ ਮੁਆਫ ਕਰ ਦਿਓ ਗੁਰੂ ਹਰਿਰਾਏ ਸਾਹਿਬ ਜੀ। ਹਾਂਜੀ,
ਪੁੰਨ ਕਰ ਜੋਰੇ ਪੁੱਛਣ ਲੱਗੇ,
ਫਿਰ ਹੱਥ ਜੋੜ ਕੇ ਨਾ ਜੀ ਗੁਰੂ ਕੇ ਸਿੱਖ ਸੱਚੇ ਪਾਤਸ਼ਾਹ ਜੀ ਨੂੰ ਪੁੱਛਣ ਲੱਗ ਪਏ ਜੀ। ਹਾਂਜੀ,
ਸ੍ਰੀ ਸਤਿਗੁਰ ਤੁਮ ਕਿਸ ਬਿਦ ਜਾਗੇ,
ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮਹਾਰਾਜ ਜੇ ਆਪ ਜੀ ਆਰਾਮ ਕਰਦੇ ਸੀ ਤੇ ਕਰੀ ਜਾਣਾ ਸੀ ਸੱਚੇ ਪਾਤਸ਼ਾਹ, ਆਪ ਜੀ ਇਕਦਮ ਕਿਉਂ ਜਾਗ ਗਏ ਮਹਾਰਾਜ, ਅਸੀਂ ਤੇ ਸੁੱਤੇ ਸਿੱਧੀ ਸ਼ਬਦ ਪੜ੍ਹ ਦਿੱਤੇ ਸੱਚੇ ਪਾਤਸ਼ਾਹ, ਆਪ ਜੀ ਕਿਉਂ ਇਸ ਤਰ੍ਹਾਂ ਇਕਦਮ ਜਾਗ ਪਏ। ਹਾਂਜੀ,
ਬਚਨ ਆਪ ਕਾ ਸ਼ਬਦ ਬਣੇ ਹੈ,
ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਤੇ ਜੇ ਤੁਸੀਂ ਗੁਰਬਾਣੀ ਦਾ ਸਤਿਕਾਰ ਕੀਤਾ ਤੇ ਸੱਚੇ ਪਾਤਸ਼ਾਹ ਇਹ ਗੁਰਬਾਣੀ ਤੁਹਾਡੇ ਹੀ ਬਚਨ ਹੈਗੀ ਹੈ ਕਹਿਣ ਲੱਗੇ। ਬੜੇ ਧਿਆਨ ਨਾਲ ਗੱਲ ਸੁਣਿਓ, ਬਹੁਤ ਸਿੱਖਿਆ ਮਿਲੇਗੀ ਇਸ ਪ੍ਰਸੰਗ ਚੋਂ ਸਾਨੂੰ। ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ, ਗੁਰਬਾਣੀ ਤੁਹਾਡੇ ਹੀ ਤੇ ਸ਼ਬਦ ਹੈਗੀ ਹੈ, ਗੱਜ ਕੇ ਆਖ ਵਾਹਿਗੁਰੂ
ਵਾਹਿਗੁਰੂ।
ਤੁਸੀਂ ਗੁਰੂ ਨਾਨਕ ਸਾਹਿਬ ਦਾ ਰੂਪ ਹੋ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਰੂਪ ਹੋ, ਤੇ ਸੱਚੇ ਪਾਤਸ਼ਾਹ ਮਹਾਰਾਜ ਇਹ ਸਾਰੀ ਗੁਰਬਾਣੀ ਤੇ ਆਪ ਜੀ ਦੀ ਹੈਗੀ ਹੈ, ਤੇ ਆਪਣੀ ਬਾਣੀ ਦਾ ਸਤਿਕਾਰ ਆਪ ਜੀ ਇੰਨਾ ਕਰ ਰਹੇ ਹੋ। ਹਾਂਜੀ,
ਨਰ ਤਾਰਨ ਹਿਤ ਸੁਖਦ ਭਣੇ ਹੈ,
ਗੱਜ ਕੇ ਆਖੋ ਵਾਹਿਗੁਰੂ। ਤੇ ਬਚਨ ਆਪ ਕੇ ਸ਼ਬਦ ਬਣੇ ਹੈ, ਨਰ ਤਾਰਨ ਹਿਤ ਸੁਖਦ ਬਣੇ ਹੈ, ਇਸ ਗੱਲ ਚ ਕੋਈ ਸ਼ੱਕ ਨਹੀਂ। ਗੁਰਬਾਣੀ ਸਿੱਖਾਂ ਨੂੰ ਤਾਰਦੀ ਹੈ। ਗੁਰਬਾਣੀ ਦੇ ਨਾਲ ਤਰਨਾ ਸਿੱਖ ਸੰਗਤਾਂ ਨੇ, ਸਿੱਖ ਸੰਗਤਾਂ ਕੀ ਸੰਸਾਰ ਦਾ ਕੋਈ ਵੀ ਬੰਦਾ ਗੁਰਬਾਣੀ ਪੜ੍ਹ ਲਏ ਉਹ ਤਰ ਦੇਗਾ ਜੀ ਸੱਚੇ ਪਾਤਸ਼ਾਹ। ਪਰ ਗੁਰਬਾਣੀ ਹੈ ਤੇ ਤੁਹਾਡੇ ਹੀ ਬਚਨ ਨੇ ਨਾ ਸੱਚੇ ਪਾਤਸ਼ਾਹ। ਹਾਂਜੀ,
ਸੰਕਣ ਕਿਸ ਕੀ ਰਾਵਰ ਧਰੀ,
ਹਾਂਜੀ,
ਕਾਜ ਕਵਣ ਸ਼ੀਘਰਤਾ ਕਰੀ।
ਤੁਹਾਡੇ ਹੀ ਬਚਨ ਨੇ ਗੁਰੂ ਕੀ ਬਾਣੀ ਤੇ ਸੱਚੇ ਪਾਤਸ਼ਾਹ, ਫਿਰ ਵੀ ਆਪ ਜੀ ਇਕਦਮ ਇੰਨੀ ਛੇਤੀ ਉੱਠ ਪਏ ਮਹਾਰਾਜ, ਕੀ ਕਾਰਨ ਹੈ? ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਤੁਹਾਡੇ ਹੀ ਬੋਲ ਨੇ ਸਾਰੀ ਗੁਰਬਾਣੀ ਤੇ ਫਿਰ ਵੀ ਆਪ ਜੀ ਇਕਦਮ ਛੇਤੀ ਛੇਤੀ ਉੱਠ ਪਏ। ਹਾਂਜੀ,
ਹਰ ਬਰਾਏ ਅਬ ਐਸੇ ਜਾਗੇ, ਪਾਟੀ ਚੋਟ ਗੋਡ ਮਹਿ ਲਾਗੇ।
ਇਕਦਮ ਜਦੋਂ ਮਹਾਰਾਜ ਆਪ ਜੀ ਹਰਬਰਾ ਕੇ ਇਕਦਮ ਜਾਗੇ ਤੇ ਮਹਾਰਾਜ ਸਾਨੂੰ ਮਹਿਸੂਸ ਹੋ ਰਿਹਾ ਸਾਡੇ ਕਰਕੇ ਤੁਸੀਂ ਜਾਗੇ ਤੇ ਆਪ ਜੀ ਦੇ ਗੋਡੇ ਤੇ ਚੋਟ ਲੱਗ ਗਈ ਹੈ। ਸੱਚੇ ਪਾਤਸ਼ਾਹ ਐਸਾ ਕੀ ਗੱਲ ਹੋ ਗਈ ਮਹਾਰਾਜ ਜੀ? ਬੇਨਤੀ ਹੈ ਸਾਡੀ, ਕਰੋ ਕਿਰਪਾ ਦੱਸੋ ਸਾਨੂੰ। ਹਾਂਜੀ,
ਸੁਣ ਕਰ ਸ਼੍ਰੀ ਹਰ ਰਾਏ ਉਚਾਰੇ।
ਗੱਜ ਕੇ ਸਾਰੀਆਂ ਸੰਗਤਾਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ, ਧੰਨ ਧੰਨ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ,
ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ,
ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ।
ਸੱਚੇ ਪਾਤਸ਼ਾਹ ਨਾ ਜੀ ਫਿਰ ਉਹਨਾਂ ਸੰਗਤਾਂ ਨੂੰ ਜਵਾਬ ਦਿੰਦੇ, ਸੁਣੋ ਧਿਆਨ ਨਾਲ। ਹਾਂਜੀ,
ਸੁਣੋ ਸਿੱਖ ਤੁਮ ਹੋ ਮਮ ਪਿਆਰੇ।
ਕਹਿਣ ਲੱਗੇ ਗੁਰੂ ਕੇ ਸਿੱਖੋ ਤੁਸੀਂ ਮੈਨੂੰ ਬੜੇ ਪਿਆਰੇ ਲੱਗਦੇ ਹੋ। ਕਹਿਣ ਲੱਗੇ ਸੰਗਤ ਦੀ ਆਪ ਜੀ ਸੱਜੇ ਹੋ ਨਾ, ਗੁਰੂ ਕੇ ਸਿੱਖ, ਗੁਰੂ ਕੀ ਸੰਗਤ, ਗੁਰੂ ਨੂੰ ਬਹੁਤ ਪਿਆਰੀ ਹੈ ਜੀ, ਗੁਰੂ ਸਾਹਿਬ ਬਹੁਤ ਪਿਆਰ ਕਰਦੇ ਜੀ। ਸਿੱਖੋ ਤੁਸੀਂ ਮੈਨੂੰ ਬਹੁਤ ਪਿਆਰੇ ਲੱਗਦੇ ਹੋ, ਮੇਰੀ ਗੱਲ ਧਿਆਨ ਨਾਲ ਸੁਣੋ। ਕਹਿਣ ਲੱਗੇ ਸਾਰੇ, ਹਾਂਜੀ,
ਗੁਰ ਅਨਭੈ ਵਿੱਚ ਬਾਣੀ ਰੂਪ।
ਇਸ ਗੱਲ ਚ ਕੋਈ ਸ਼ੱਕ ਨਹੀਂ, ਗੁਰਬਾਣੀ ਵਿੱਚ ਵੱਡੇ ਸਤਿਗੁਰਾਂ ਦਾ ਅਨੁਭਵ ਹੈ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਪਰ ਫਿਰ ਵੀ ਗੱਲ ਧਿਆਨ ਨਾਲ ਸੁਣੋ। ਹਾਂਜੀ,
ਜਾਂ ਕੀ ਮਹਿਮਾ ਅਮਿਤ ਅਨੂਪ।
ਗੁਰਬਾਣੀ ਦੀ ਮਹਿਮਾ ਬੜੀ ਵੱਡੀ ਹੈ ਕੀ? ਕਹਿਣ ਲੱਗੇ ਗੁਰੂਆਂ ਦੇ ਮੁਖ ਤੇ ਗੁਰਬਾਣੀ ਤੁਰੋਂ ਹੀ ਆਈ ਹੈ। ਕਹਿਣ ਲੱਗੇ ਇਹ ਗੁਰਬਾਣੀ ਧੁਰ ਕੀ ਹੈ ਤੇ ਧੁਰ ਕੀ ਗੁਰਬਾਣੀ ਦੀ ਮਹਿਮਾ ਬਹੁਤ ਅਮਿਤ ਹੈ। ਅਮਿਤ ਦਾ ਅਰਥ ਕੋਈ ਮਿਤੀ ਨਹੀਂ ਹੈਗੀ ਜੀ, ਕੋਈ ਪਾਰਾਵਾਰ ਹੀ ਨਹੀਂ ਹੈਗਾ, ਗੁਰਬਾਣੀ ਇੰਨੀ ਵੱਡੀ ਹੈ। ਕਹਿਣ ਲੱਗੇ ਹਾਂਜੀ,
ਭਾਵ ਅਗਣੀ ਸਾਗਰ ਕਹੋ ਤਰਣੀ।
ਹਾਂਜੀ,
ਸਤਿਗੁਰ ਸਿੱਖਣ ਕੋ ਸੁਖ ਕਰਨੀ।
ਜਿਵੇਂ ਤੁਸੀਂ ਆਖਿਆ ਤੁਹਾਡੀ ਗੱਲ ਸੱਚੀ ਹੈ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਗੁਰਬਾਣੀ ਨੂੰ ਪੜ੍ਹਨ ਵਾਲਾ ਸਿੱਖ ਹੋਵੇ, ਗੁਰਬਾਣੀ ਦਾ ਪਾਠ ਕਰਦਾ ਹੋਵੇ ਸਿੱਖ, ਉਹਨੂੰ ਬੜਾ ਸੁੱਖ ਪ੍ਰਾਪਤ ਹੁੰਦਾ ਜੀ ਸੰਗਤ ਜੀ। ਪਰ ਮੈਂ ਬੇਨਤੀ ਕਰਾਂ, ਸਾਨੂੰ ਗੁਰਬਾਣੀ ਪਾਠਾਂ ਦੇ ਨਿਯਮ ਵੀ ਨਹੀਂ ਪਤਾ ਹੈਗਾ ਜੀ, ਗੁਰਬਾਣੀ ਪਾਠਾਂ ਦੇ ਵੀ ਨਿਯਮ ਨਹੀਂ ਪਤਾ ਕਿਸ ਤਰੀਕੇ ਨਾਲ ਗੁਰਬਾਣੀ ਦਾ ਪਾਠ ਕਰਨਾ ਜੀ। ਸ਼ੁੱਧ ਤੇ ਬਹੁਤ ਜ਼ਰੂਰੀ ਹੈ, ਇਹ ਨਹੀਂ ਵੀ ਜਿਹਨੇ ਸੰਥਿਆ ਨਹੀਂ ਲਈ ਉਹ ਪੜ੍ਹੇ ਨਾ, ਪਰ ਉਹ ਵੀ ਧਿਆਨ ਰੱਖੇ, ਕੋਸ਼ਿਸ਼ ਕਰੇ ਵੀ ਮੈਂ ਸ਼ੁੱਧ ਗੁਰਬਾਣੀ ਪੜ੍ਹਾਂ ਜੀ, ਸ਼ੁੱਧ ਪੜ੍ਹਾਂ ਜੀ। ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰਬਾਣੀ ਦਾ ਬਹੁਤ ਮਹੱਤਵ ਹੈ, ਗੁਰਬਾਣੀ ਦਾ ਪਾਠ ਕਰਨ ਵਾਲੇ ਬੰਦੇ ਦੀ ਆਤਮਾ ਸਦਾ ਸੁਖੀ ਰਹਿੰਦੀ ਹੈ, ਕੋਈ ਗਲਤ ਸ਼ੱਕ ਨਹੀਂ ਹੈਗਾ। ਹਾਂਜੀ,
ਪਾਠਕ ਹਿਰਦੇ ਬਿਕਾਰਨ ਹਰਣੀ।
ਹਾਂਜੀ,
ਹਰਣੀ ਤ੍ਰਿਸ਼ਨ ਸਿੰਘਣ ਬਰਣੀ।
ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਕਹਿਣ ਲੱਗੇ ਗੁਰਬਾਣੀ ਦਾ ਪਾਠ ਕਰਨ ਵਾਲਾ ਸਿੱਖ ਬੜੀ ਵੱਡੀ ਪ੍ਰਾਪਤੀ ਕਰਦਾ, ਇਹ ਗੁਰੂ ਹਰ ਰਾਏ ਸਾਹਿਬ ਕਹਿ ਰਹੇ। ਹਾਂਜੀ, ਹੁਣ ਕੋਸ਼ਿਸ਼ ਆਪਾਂ ਕਰਨੀ ਵੀ ਗੁਰਬਾਣੀ ਦੇ ਪਾਠ ਵੱਲ ਧਿਆਨ ਦਿਆ ਕਰੀਏ ਜੀ। ਗੁਰੂ ਹਰ ਰਾਏ ਸਾਹਿਬ ਕਹਿ ਰਹੇ ਮਹਾਰਾਜ ਕਿਰਪਾ ਕਰਦੇ, ਗੁਰਬਾਣੀ ਦਾ ਪਾਠ ਕਰਨ ਵਾਲਾ ਸਿੱਖ ਬਹੁਤ ਕੁਝ ਪ੍ਰਾਪਤ ਕਰਦਾ, ਇਸ ਗੱਲ ਚ ਵੀ ਸ਼ੱਕ ਕੋਈ ਨੀ, ਗੁਰਬਾਣੀ ਵੱਡੇ ਸਤਿਗੁਰਾਂ ਦੀ, ਪਰ ਆਈ ਇਹ ਧੁਰੋਂ ਹੈ। ਕਹਿਣ ਲੱਗੇ ਤੇ ਕੱਲਾ ਸਿੱਖਾਂ ਨੇ ਹੀ ਨਹੀਂ, ਸਤਿਗੁਰਾਂ ਨੇ ਵੀ ਗੁਰਬਾਣੀ ਦਾ ਸਤਿਕਾਰ ਕਰਨਾ। ਕਹਿਣ ਲੱਗੇ ਇਹ ਗੁਰੂ ਹਰ ਰਾਏ ਸਾਹਿਬ ਕਹਿ ਰਹੇ, ਗੁਰੂ ਪਦ ਤੇ ਜੇ ਹੈ ਨਾ ਜੋ, ਉਹਨੇ ਵੀ ਗੁਰਬਾਣੀ ਦਾ ਸਤਿਕਾਰ ਕਰਨਾ। ਕਿਉਂ? ਕਿਉਂਕਿ ਇਹ ਗੁਰਬਾਣੀ ਧੁਰੋਂ ਆਈ ਹੈ। ਕਹਿਣ ਲੱਗੇ ਗੁਰਬਾਣੀ ਦਾ ਸਿੱਖੋ ਕੱਲਾ ਤੁਸੀਂ ਨਹੀਂ ਸਤਿਕਾਰ ਕਰਨਾ, ਗੁਰਬਾਣੀ ਦਾ ਅਸੀਂ ਵੀ ਸਤਿਕਾਰ ਕਰਨਾ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਧੁਰ ਕੀ
ਆਈ ਤੈਨ ਸਗਲੀ ਚਿੰਤਾ ਮਿਟਾਈ।
ਕਹਿਣ ਲੱਗੇ ਧੁਰ ਕੀ ਬਾਣੀ ਹੈ, ਧੁਰ ਕੀ, ਇਹਦਾ ਅਸੀਂ ਵੀ ਸਤਿਕਾਰ ਕਰਨਾ। ਕਹਿਣ ਲੱਗੇ ਹੁਣ ਅੱਜ ਗੁਰੂ ਸਾਹਿਬ ਦਾ ਗੁਰਪੁਰਬ ਹੈ ਤੇ ਸੰਗਤ ਜੀ ਕੋਸ਼ਿਸ਼ ਕਰਨੀ ਹੈ ਆਪਾਂ ਗੁਰਬਾਣੀ ਦਾ ਪੂਰਾ ਪੂਰਾ ਸਤਿਕਾਰ ਕਰਿਆ ਕਰੀਏ। ਘਰਾਂ ਵਿੱਚ ਗੁਟਕਾ ਸਾਹਿਬ ਪਏ ਹੁੰਦੇ ਨੇ, ਮਾਫ ਕਰਿਓ, ਉੱਚੀ ਥਾਂ ਤੇ ਰੱਖ ਦਿੰਦੇ ਹੈ, ਫਿਰ ਘੱਟਾ ਜੰਮ ਜਾਂਦਾ ਜੀ ਉਹਨਾਂ ਉੱਤੇ ਜੀ। ਬਹੁਤ ਥਾਵਾਂ ਤੇ ਵੇਖਿਆ ਇਹ ਗੁਰਬਾਣੀ ਦਾ ਅਦਬ ਪੈ ਨਹੀਂ ਹੈਗਾ ਜੀ ਕੋਈ ਜੀ। ਆ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਬਚਨ ਕਰਨ ਦੇ, ਉਹ ਕਹਿੰਦੇ ਅਸੀਂ ਵੀ ਸਤਿਕਾਰ ਕਰਨਾ ਗੁਰਬਾਣੀ ਦਾ। ਤੇ ਆਪਾਂ ਹੁਣ ਖੁਦ ਸਾਹਿਬ ਲਾਈਏ ਜਿੱਥੇ ਗੁਰੂ ਹਰਿ ਰਾਏ ਸਾਹਿਬ ਆਪ ਸਤਿਕਾਰ ਕਰਨ ਦੇ, ਤੇ ਅਸੀਂ ਕਿਉਂ ਨਹੀਂ ਕਰਨਾ ਜੀ? ਸਾਨੂੰ ਤੇ ਕਰਨਾ ਪੈਣਾ, ਸਾਡੇ ਵੱਡੇ ਕਰ ਰਹੇ ਨੇ, ਸੱਚੇ ਪਾਤਸ਼ਾਹ ਕਰ ਰਹੇ ਨੇ। ਘਰਾਂ ਵਿੱਚ ਗੁਰੂ ਕੀ ਬਾਣੀ ਦੇ ਗੁਟਕਾ ਸਾਹਿਬ ਹਨ, ਬਹੁਤੇ ਸਤਿਕਾਰ ਨਾਲ ਗੁਟਕਾ ਸਾਹਿਬ ਰੱਖਣੇ, ਫਿਰ ਹਰ ਰੋਜ਼ ਗੁਰਬਾਣੀ ਦਾ ਪਾਠ ਵੀ ਕਰਨਾ ਉਹਨਾਂ ਚੋਂ ਜੀ। ਮਹਾਰਾਜ ਕਹਿੰਦੇ ਅਸੀਂ ਵੀ ਗੁਰਬਾਣੀ ਦਾ ਸਤਿਕਾਰ ਕਰਨਾ ਭਾਈ। ਹਾਂਜੀ,
ਜੋ ਸਿੱਖ ਗੁਰਬਾਣੀ ਭੈ ਕਰੇ,
ਆਖੋ ਵਾਹਿਗੁਰੂ
ਵਾਹਿਗੁਰੂ।
ਗੁਰੂ ਸਾਹਿਬ ਕਹਿ ਰਹੇ ਭਾਈ ਜਿਹੜਾ ਗੁਰੂ ਕਾ ਪਿਆਰਾ, ਜਿਹੜਾ ਵੀ ਗੁਰੂ ਕਾ ਸਿੱਖ ਗੁਰਬਾਣੀ ਦਾ ਭੈ ਕਰਦਾ, ਗੁਰੂ ਕੀ ਬਾਣੀ ਦਾ ਸਤਿਕਾਰ ਕਰਦਾ। ਕਹਿਣ ਲੱਗੇ ਹਾਂਜੀ,
ਬਿਨ ਪ੍ਰਿਆਸ ਭਵ ਸਾਗਰ ਤਰੇ,
ਆਖੋ ਵਾਹਿਗੁਰੂ
ਵਾਹਿਗੁਰੂ।
ਉਹਨੂੰ ਕਿਸੇ ਪ੍ਰਿਆਸ ਦੀ ਲੋੜ ਨਹੀਂ ਹੈਗੀ, ਸੰਸਾਰ ਰੂਪੀ ਸਮੁੰਦਰ ਤੋਂ ਤਰ ਜਾਏਗਾ। ਕਹਿਣ ਲੱਗੇ ਵੇਖ ਲਓ ਗੁਰੂ ਸਾਹਿਬ ਦਾ ਕਿੱਡਾ ਕੀਮਤੀ ਬਚਨ ਹੈਗਾ। ਜਿਹੜਾ ਸਿੱਖ ਗੁਰੂ ਕੀ ਬਾਣੀ ਦਾ ਸਤਿਕਾਰ ਕਰਦਾ, ਅਜੇ ਪੜ੍ਹਨ ਦੀ ਗੱਲ ਨਹੀਂ, ਜੇ ਪੜ੍ਹਨਾ ਤੇ ਬਹੁਤ ਵੱਡੀ ਗੱਲ ਹੈ, ਸਤਿਕਾਰ ਕਰਨ ਵਾਲਾ ਸਿੱਖ ਵੀ ਭਵ ਸਾਗਰ ਤੋਂ ਤਰ ਜਾਂਦਾ ਜੀ। ਸੰਗਤ ਜੀ, ਘਰਾਂ ਵਿੱਚ ਗੁਟਕਾ ਸਾਹਿਬ ਹੁੰਦੇ ਨੇ, ਤੇ ਮੈਂ ਮਹਾਤਮਾ ਕੋਲੋਂ ਬਚਨ ਸੁਣ ਰਿਹਾ, ਸਮਾਂ ਪੁਰਸ਼ਾਂ ਕੋਲੋਂ। ਉਹ ਕਹਿੰਦੇ ਸੀ ਚਲੋ ਜਿਹੜੇ ਵੀਰ ਨਹੀਂ ਵੀ ਪੜ੍ਹਦੇ ਨਾ, ਉਹ ਗੁਟਕਾ ਸਾਹਿਬ ਨੂੰ ਰੋਜ਼ ਮੱਥਾ ਹੀ ਟੇਕ ਦਿਆ ਕਰੋ। ਕਹਿਣ ਲੱਗੇ ਇਹ ਵੀ ਕੋਈ ਘੱਟ ਗੱਲ ਨਹੀਂ ਹੈਗੀ। ਕਹਿਣ ਲੱਗੇ ਉਹ ਗੁਟਕਾ ਸਾਹਿਬ ਨੂੰ ਮੱਥਾ ਹੀ ਟੇਕ ਦਿਆ ਕਰੋ। ਕਹਿਣ ਲੱਗੇ ਉਹਦੀ ਸੇਵਾ ਕਰਿਆ ਕਰੋ। ਮਹਾਰਾਜ ਕਹਿੰਦੇ ਜਿਹੜਾ ਸਿੱਖ ਗੁਰੂ ਕੀ ਬਾਣੀ ਦਾ ਸਤਿਕਾਰ ਕਰਦਾ, ਬਿਨਾਂ ਪ੍ਰਿਆਸ ਤੋਂ, ਬਿਨਾਂ ਯਤਨ ਤੋਂ, ਭਵ ਸਾਗਰ ਤੋਂ ਪਾਰ ਹੋ ਜਾਏਗਾ। ਕਹਿਣ ਲੱਗੇ ਹਾਂਜੀ,
ਗੁਰਬਾਣੀ ਮਹਿਮਾ ਮਹਿਆਨੇ,
ਹਾਂਜੀ,
ਜੇ ਮਰਯਾਦਾ ਹਮ ਨਹਿ ਠਾਨੇ।
ਕਹਿਣ ਲੱਗੇ ਗੁਰਬਾਣੀ ਬਹੁਤ ਮਹਾਨ ਹੈ, ਬਹੁਤ ਮਹਾਨ ਹੈ, ਤੇ ਜੇ ਆਪਾਂ ਹੀ ਗੁਰੂ ਕੀ ਬਾਣੀ ਦਾ ਸਤਿਕਾਰ ਨਾ ਕੀਤਾ
ਤੋ ਸਿੱਖ ਭੈ ਨਾ ਕਰੇਗੋ ਕੋਈ,
ਤੇ ਫਿਰ ਸਿੱਖ ਕਿਵੇਂ ਸਤਿਕਾਰ ਕਰਨਗੇ ਗੁਰਬਾਣੀ ਦਾ? ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇਹ ਤੇ ਮਹਾਰਾਜ ਨੇ ਆਪ ਕਰਕੇ ਸਾਨੂੰ ਵਿਖਾਇਆ। ਮਹਾਰਾਜ ਕਹਿੰਦੇ ਸਿੱਖੋ ਇੰਨੀ ਮਹਾਨ ਗੁਰੂ ਕੀ ਬਾਣੀ ਦਾ ਜੇ ਆਪਾਂ ਹੀ ਸਤਿਕਾਰ ਨਾ ਕੀਤਾ ਤਾਂ ਸਿੱਖ ਕਿਵੇਂ ਕਰਨਗੇ? ਕਹਿਣ ਲੱਗੇ ਅੱਜ ਤੋਂ ਕੋਸ਼ਿਸ਼ ਕਰਿਆ ਕਰੀਏ ਪੂਰਾ ਪੂਰਾ ਸਤਿਕਾਰ। ਇੱਕ ਤੁਕ ਦਾ ਵੀ ਓਨਾ ਹੀ ਸਤਿਕਾਰ ਹੈ ਗੁਰੂ ਕੀ ਬਾਣੀ ਦਾ। ਹਾਂਜੀ,
ਬਿਨ ਭੈ ਕਰੇ ਸ਼੍ਰੇ ਨਹਿ ਕੋਈ,
ਹਾਂਜੀ,
ਗੁਰਬਾਣੀ ਕੋ ਭੈ ਹਮ ਧਰਕੇ,
ਹਾਂਜੀ,
ਤਜਿਓ ਪ੍ਰਿਅੰਕ ਸ਼ੀਘਰਤਾ ਕਰਕੇ।
ਇਸ ਕਰਕੇ ਕਹਿਣ ਲੱਗੇ ਆਪਾਂ ਗੁਰਬਾਣੀ ਦਾ ਭੈ ਕਰਕੇ ਫਟਾਫਟ ਪਲੰਗੇ ਤੋਂ ਉੱਠੇ ਸਾਂ। ਕਹਿਣ ਲੱਗੇ ਇਸ ਕਰਕੇ ਕਿਉਂ, ਗੁਰਬਾਣੀ ਬਹੁਤ ਮਹਾਨ ਹੈ, ਬਹੁਤ ਸਾਰੀਆਂ ਅਵਸਥਾਵਾਂ ਗੁਰਬਾਣੀ ਦਾ ਪਾਠ ਕਰਦਿਆਂ ਕਰਦਿਆਂ ਪ੍ਰਾਪਤ ਹੁੰਦੀਆਂ ਜੀ, ਕਰਦਿਆਂ ਕਰਦਿਆਂ। ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਨ ਦੇ ਹਨ,
ਸ੍ਰੀ ਸਤਿਗੁਰ ਕਰੁਣਾ ਕਰੀਐ ਹੈ, ਸ੍ਰੀ ਮੁਖ ਤੇ ਬਰ ਇਹੀ ਉਚਰੀਐ ਹੈ।
ਸੱਚੇ ਪਾਤਸ਼ਾਹ ਨੇ ਫਿਰ ਵਿੱਚ ਵਿੱਚ ਬਚਨ ਕੀਤਾ, ਕਿਉਂ ਸਾਖੀ ਬਹੁਤ ਲੰਮੀ, ਮੈਂ ਟੂਕ ਚ ਬੇਨਤੀ ਕਰਨ ਆ। ਗੁਰੂ ਹਰਿ ਰਾਏ ਸਾਹਿਬ ਨੇ ਫਿਰ ਇੱਥੋਂ ਤੱਕ ਬਚਨ ਕਰਤਾ, ਭਾਈ ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਾਹੇ ਹਮਾਰਾ। ਜਿਹੜਾ ਗੁਰੂ ਕੀ ਬਾਣੀ ਦਾ ਅਦਬ ਹੀ ਨਹੀਂ ਕਰਦਾ, ਉਹ ਸਾਡਾ ਸਿੱਖ ਹੀ ਨਹੀਂ ਹੈਗਾ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਕਿੱਡੀ ਵੱਡੀ ਬਚਨ ਕੀਤਾ ਸੱਚੇ ਪਾਤਸ਼ਾਹ ਨੇ, ਜਿਹੜਾ ਗੁਰੂ ਕੀ ਬਾਣੀ ਦਾ ਅਦਬ ਨਹੀਂ ਕਰਦਾ, ਗੁਰੂ ਕੀ ਬਾਣੀ ਦਾ ਸਤਿਕਾਰ ਨਹੀਂ ਕਰਦਾ, ਉਹ ਸਾਡਾ ਸਿੱਖ ਨਹੀਂ ਹੈਗਾ। ਕਹਿਣ ਲੱਗੇ ਫਿਰ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਜਿਹੜਾ ਆਪਾਂ ਕੰਮ ਕਰਨਾ ਇਹ ਤੁਸੀਂ ਉਪਦੇਸ਼, ਹੁਣ ਆਪਾਂ ਕੰਮ ਕਰਨਾ ਸਾਰਿਆਂ ਨੇ। ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਫਿਰ ਕਰੋ ਕਿਰਪਾ, ਸਾਡੇ ਤੇ ਮਿਹਰ ਕਰੋ, ਸਾਡੇ ਅੰਦਰ ਗੁਰਬਾਣੀ ਦਾ ਭੈ ਪੈਦਾ ਹੋ ਜੇ ਸੱਚੇ ਪਾਤਸ਼ਾਹ, ਗੁਰਬਾਣੀ ਦਾ ਸਤਿਕਾਰ ਪੈਦਾ ਹੋ ਜੇ ਸਾਡੇ ਅੰਦਰ। ਹਾਂਜੀ,
ਹੋਏ ਗੁਰਬਾਣੀ ਕੋ ਭੈ ਪ੍ਰਾਪਤ।
ਸੱਚੇ ਪਾਤਸ਼ਾਹ ਸਾਡੇ ਅੰਦਰ ਗੁਰਬਾਣੀ ਦਾ ਭੈ ਪ੍ਰਾਪਤ ਹੋ ਜਾਏ, ਗੁਰਬਾਣੀ ਦਾ ਸਤਿਕਾਰ ਸਾਡੇ ਅੰਦਰ ਆ ਜਾਏ, ਸਾਡੇ ਤੇ ਇਹੋ ਜਿਹੀ ਕਿਰਪਾ ਕਰਦੇ ਹੋ। ਆਪਾਂ ਵੀ ਮੰਗੀਏ, ਜੋੜੀਏ ਸਾਰੇ ਹੱਥ, ਸੱਚੇ ਪਾਤਸ਼ਾਹ ਸਾਡੇ ਤੇ ਐਸੀ ਕਿਰਪਾ ਕਰੋ, ਦਇਆ ਕਰੋ, ਸਾਡੇ ਅੰਦਰ ਗੁਰਬਾਣੀ ਦਾ ਭੈ ਪ੍ਰਾਪਤ ਹੋ ਜਾਏ, ਭੈ ਆਵੇ ਸਾਡੇ ਅੰਦਰ, ਸਤਿਕਾਰ ਕਰਿਆ ਕਰੇ ਕਰੀਏ ਗੁਰਬਾਣੀ ਦਾ। ਹਾਂਜੀ,
ਜਿਸ ਤੇ ਮੁਕਤੀ ਕੋ ਦਰ ਜਾਪਤ,
ਜਿਹੜੇ ਕਰਕੇ ਮੁਕਤੀ ਪ੍ਰਾਪਤ ਹੁੰਦੀ। ਕਿਉਂਕਿ ਮੈਂ ਪ੍ਰਸੰਗ ਵਿੱਚੋਂ ਥੋੜਾ ਜਿਹਾ ਸ਼ੋਰਟ ਕੀਤਾ, ਸੰਗਤ ਜੀ ਅੱਗੇ ਜਾ ਕੇ ਆਖਿਆ ਗੁਰਬਾਣੀ ਦੇ ਭੈ ਤੋਂ ਬਗੈਰ ਅੰਦਰ ਪਿਆਰ ਨੀ, ਪਿਆਰ ਤੋਂ ਬਗੈਰ ਅੰਦਰ ਗਿਆਨ ਨੀ, ਤੇ ਗਿਆਨ ਤੋਂ ਬਗੈਰ ਮੁਕਤੀ ਨੀ ਦੀ। ਹਾਂਜੀ, ਸਿੱਖ ਕਹਿਣ ਲੱਗੇ ਮਹਾਰਾਜ ਕਰੋ ਕਿਰਪਾ, ਦਇਆ ਕਰੋ, ਅੰਦਰ ਸ਼ਰਧਾ ਪੈਦਾ ਹੋਵੇ ਤਾਂ ਕਿ ਸੱਚੇ ਪਾਤਸ਼ਾਹ ਸਾਡੀ ਵੀ ਕਿਤੇ ਮੁਕਤੀ ਹੋਵੇ। ਹਾਂਜੀ,
ਲੱਗੇ ਹੈ ਪ੍ਰੇਮ ਗੁਰ ਸ਼ਬਦ ਮਜਹਾਰਾ, ਇਸ ਤੇ ਹੋਏ ਹਮਰੋ ਨਿਸਤਾਰਾ।
ਇਹ ਬਚਨ ਹੁਣ ਆਪਾਂ ਮੰਗਣੇ, ਬੇਨਤੀਆਂ ਕਰਨੀਆਂ ਗੁਰੂ ਸਾਹਿਬ ਅੱਗੇ, ਗੱਜ ਕੇ ਆਖੋ ਵਾਹਿਗੁਰੂ। ਹੇ ਗੁਰੂ ਅਰਜਨ ਸਾਹਿਬ ਦਿਆਲੂ ਕਿਰਪਾਲੂ ਜੀ, ਕਿਰਪਾ ਕਰੋ ਸੱਚੇ ਪਾਤਸ਼ਾਹ, ਸਾਡਾ ਗੁਰਬਾਣੀ ਨਾਲ ਪਿਆਰ ਪੈਦਾ ਹੋ ਜਾਏ ਮਹਾਰਾਜ, ਜਿਹਦੇ ਨਾਲ ਸਾਡਾ ਨਿਸਤਾਰਾ ਹੋ ਸਕੇ, ਸਾਨੂੰ ਗੁਰਬਾਣੀ ਮਿੱਠੀ ਲੱਗੇ ਸੱਚੇ ਪਾਤਸ਼ਾਹ। ਹਾਂਜੀ,
ਬਸਹੋਰ ਦੇ ਮਹਿਮਾ ਇਸ ਕੇਰੀ, ਕਰਹਿ ਬਿਰੰਦ ਕਰਮਨ ਕੀ ਬੇਰੀ।
ਮਹਾਰਾਜ ਸਾਡੇ ਅੰਦਰ ਕਰੋ ਕਿਰਪਾ, ਇਹ ਸਾਰੇ ਬਚਨ ਸਾਡੇ ਅੰਦਰ ਵਸਣ, ਗੁਰੂ ਕੀ ਬਾਣੀ ਦਾ ਭੈ ਵਸੇ, ਸਾਡੇ ਮਾੜੇ ਕਰਮਾਂ ਦੀ ਕਿਤੇ ਬੇੜੀ ਕੱਟੀ ਜਾਵੇ ਜੀ। ਹੁਣ ਅੱਗੋਂ ਗੁਰੂ ਅਰਜਨ ਸਾਹਿਬ ਕਿਰਪਾ ਕਰਨ ਲੱਗੇ ਜੀ। ਹਾਂਜੀ,
ਸੁਣ ਪ੍ਰਸੰਨ ਪੈ ਸ਼੍ਰੀ ਹਰਿ ਰਾਇ,
ਗੱਜ ਕੇ ਆਖੋ ਧੰਨ ਗੁਰੂ ਹਰਿ ਸਾਹਿਬ ਜੀ ਮਹਾਰਾਜ।
ਗੁਰੂ ਹਰਿ ਰਾਇ
ਸੁਣ ਕੇ ਸੱਚੇ ਪਾਤਸ਼ਾਹ ਖੁਸ਼ ਹੋਏ ਵੀ ਸੰਗਤਾਂ ਨੇ ਚੰਗੀ ਗੱਲ ਮੰਗੀ ਹੈ, ਹੈ ਵਧੀਆ ਮੰਗ ਮੰਗੀ ਹੈ ਵੀ ਸੱਚੇ ਪਾਤਸ਼ਾਹ ਸਾਡਾ ਗੁਰਬਾਣੀ ਵਿੱਚ ਭੈ ਵੱਧ ਲੱਗੇ, ਸਾਨੂੰ ਗੁਰਬਾਣੀ ਦਾ ਅਸੀਂ ਸਤਿਕਾਰ ਕਰ ਸਕੀਏ, ਸਾਡੇ ਤੇ ਇਹੋ ਜਿਹੀ ਕਿਰਪਾ ਕਰੋ। ਗੁਰੂ ਸਾਹਿਬ ਬਹੁਤ ਖੁਸ਼ ਹੋਏ ਜੀ ਉਹਨਾਂ ਦਾ ਬਚਨ ਸੁਣ ਕੇ। ਹਾਂਜੀ,
ਦੀਨਸ ਬਰ ਬਾਣੀ ਭੈ ਪਾਏ,
ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਸਿੱਖੋ ਬਚਨ ਕੀਤਾ, ਤੁਹਾਡੇ ਅੰਦਰ ਗੁਰਬਾਣੀ ਦਾ ਭੈ ਵੀ ਵਸੇਗਾ, ਤੁਹਾਡੇ ਅੰਦਰ ਗੁਰਬਾਣੀ ਮਿੱਠੀ ਲੱਗੇਗੀ ਤੁਹਾਨੂੰ ਕਹਿਣ ਲੱਗੇ। ਹਾਂਜੀ,
ਗੁਰ ਉਪਦੇਸ਼ ਜਾਹੇ ਮਨ ਲਾਗਾ,
ਹਾਂਜੀ
ਕੋਟ ਜਨਮ ਕੋ ਸੋਵਤ ਜਾਗਾ।
ਜਿਹਦੇ ਅੰਦਰ ਗੁਰੂ ਕੀ ਬਾਣੀ ਦਾ ਉਪਦੇਸ਼ ਲੱਗ ਜਾਵੇ ਨਾ, ਜਿਹਨੂੰ ਕਹਿਣ ਲੱਗੇ ਜਿਹਦੇ ਅੰਦਰ ਗੁਰਬਾਣੀ ਸੀਨੇ ਤੇ ਵੱਜੇ। ਵੇਖੋ ਕਈ ਵਾਰੀ ਰਾਗੀ ਸਿੰਘ ਕੀਰਤਨ ਕਰਨ ਦੇ ਹੁੰਦੇ, ਜਾਂ ਪਾਠੀ ਸਿੰਘ ਪਾਠ ਕਰ ਰਿਹਾ ਹੁੰਦਾ, ਜਾਂ ਕਥਾ ਵਿੱਚ ਵੀ ਕੋਈ ਇਹੋ ਜਿਹੀ ਪੰਕਤੀ ਆ ਜਾਏ, ਉਹ ਸਿੱਧਾ ਸੀਨੇ ਨੂੰ ਲੱਗਦੀ ਜੀ। ਉਹਦਾ ਕਾਰਨ ਪਤਾ ਕੀ ਹੁੰਦਾ ਜੀ, ਉਦੋਂ ਮਨ ਥੋੜਾ ਬਹੁਤਾ ਜਾਗਿਆ ਹੁੰਦਾ ਜੀ। ਬਾਹਰ ਦੇ ਪਾਸੋਂ ਜਦੋਂ ਮਨ ਹਟੇਗਾ ਨਾ, ਉਰੋਂ ਇਸ ਪਾਸੋਂ ਮਨ ਜਾਗੇਗਾ ਜੀ, ਤੇ ਜਿੰਨਾ ਚਿਰ ਤੱਕ ਅਜੇ ਬਾਹਰ ਦੇ ਕੰਮਾਂ 'ਚ ਹੀ ਧਿਆਨ ਲੱਗਾ, ਇਸ ਪਾਸੋਂ ਮਨ ਜਾਗਣਾ ਔਖਾ ਹੁੰਦਾ ਜਾਂਦਾ ਜੀ। ਕਈ ਵਾਰੀ ਕੀਰਤਨ 'ਚ ਜਦੋਂ ਧਿਆਨ ਲੱਗਦਾ, ਫਿਰ ਬਾਹਰ ਵਾਲੇ ਪਾਸਿਓਂ ਧਿਆਨ ਹਟਦਾ, ਤੇ ਗੁਰਬਾਣੀ 'ਚ ਧਿਆਨ ਲੱਗਣਾ ਸ਼ੁਰੂ ਹੋ ਜਾਂਦਾ ਜੀ। ਫਿਰ ਗੁਰਬਾਣੀ ਸੀਨੇ ਵਿੱਚ ਵੱਜਦੀ ਜੀ, ਤੇ ਜਦੋਂ ਸੀਨੇ 'ਚ ਵੱਜਦੀ ਨਾ ਜੀ, ਭਾਵ ਅਸਰ ਹੁੰਦਾ ਮਨ 'ਤੇ, ਫਿਰ ਮਨੁੱਖ ਯਤਨ ਕਰਦਾ ਵੀ ਮੈਂ ਗੁਰਬਾਣੀ ਅਨੁਸਾਰ ਚੱਲਾਂ ਜੀ। ਤੇ ਜਿਹੜਾ ਚੱਲਣ ਲੱਗਦਾ ਜੀ, ਬਸ ਫਿਰ ਜਨਮਾਂ ਦੇ ਜਨਮਾਂ ਜਨਮਾਂਤਰਾਂ ਦਾ ਗੇੜਾ ਹੀ ਮੁੱਕ ਜਾਂਦਾ, ਗੁਰੂ ਅਰਜਨ ਸਾਹਿਬ ਕਹਿੰਦੇ। ਹਾਂਜੀ,
ਮਨ ਜਾਗ ਕੀ ਇਹ ਨਿਸ਼ਾਨੇ,
ਮਹਾਰਾਜ ਕਹਿੰਦੇ ਸਿੱਖ ਸੱਚੇ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਕਰੋ ਕਿਰਪਾ, ਦੱਸੋ ਮਨ ਜਾਗਣ ਦੀ ਨਿਸ਼ਾਨੀ ਕੀ ਹੁੰਦੀ ਹੈ। ਹਾਂਜੀ,
ਪ੍ਰੇ ਲਾਗੇ ਔਰ ਸਤਿਗੁਰ ਬਾਣੀ,
ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮਹਾਰਾਜ ਕਹਿੰਦੇ ਸਿੱਖੋ ਜਦੋਂ ਗੁਰਬਾਣੀ ਮਿੱਠੀ ਲੱਗਣ ਲੱਗ ਪਏ, ਸਮਝੋ ਮਨ ਥੋੜਾ ਬਹੁਤਾ ਜਾਗ ਗਿਆ ਕਹਿਣ ਲੱਗੇ। ਤੇ ਸੱਚੀ ਗੱਲ ਇਹ ਹੈ, ਸਾਨੂੰ ਤੇ ਵਿਰਲੇ ਦਿਨ ਨੀ ਗੁਰਬਾਣੀ ਮਿੱਠੀ ਲੱਗਦੀ, ਬਹੁਤਿਆਂ ਨੂੰ ਨੀਂਦ ਆਉਣ ਲੱਗ ਪੈਂਦੀ ਜੀ। ਗੁਰਬਾਣੀ ਵਿਰਲੇ ਦਿਨ ਹੀ ਮਿੱਠੀ ਲੱਗਦੀ, ਵਿਰਲੇ ਦਿਨ ਹੀ ਕਿਤੇ ਮਨ ਕਿਤੇ ਸ਼ਾਂਤ ਹੋਇਆ ਹੋਵੇ ਤੇ ਗੁਰਬਾਣੀ ਮਿੱਠੀ ਲੱਗਣ ਲੱਗ ਪੈਂਦੀ। ਮਹਾਰਾਜ ਕਹਿੰਦੇ ਜਾਗੇ ਹੋਏ ਮਨ ਦੀ ਨਿਸ਼ਾਨੀ ਹੈ ਗੁਰੂ ਕੀ ਬਾਣੀ, ਉਹਨੂੰ ਮਿੱਠੀ ਲੱਗਦੀ ਕਹਿਣ ਲੱਗੇ। ਜਿਹਦਾ ਮਨ ਨੀ ਜਾਗਿਆ ਉਹਨੂੰ ਬਾਣੀ ਵੀ ਮਿੱਠੀ ਨੀ ਲੱਗਣੀ ਕਹਿਣ ਲੱਗੇ। ਗੁਰੂ ਕੀ ਬਾਣੀ ਉਸੇ ਮਨ ਨੂੰ ਮਿੱਠੀ ਲੱਗਦੀ ਹੈ ਜਿਹੜਾ ਮਨ ਜਾਗ ਜਾਏ ਕਹਿਣ ਲੱਗੇ। ਮਨ ਪਤਾ ਕਿਵੇਂ ਜਾਗਦਾ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸਾਧ ਸੰਗਤ ਮਨ ਸੋਵਤ ਜਾਗੇ, ਤਬ ਪ੍ਰਭ ਨਾਨਕ ਮਿੱਠੇ ਲੱਗੇ। ਜਦੋਂ ਰੱਬ ਦੇ ਪਿਆਰੇ ਦੀ ਸੰਗਤ ਕਰੇ ਉਹ ਬਾਰ ਬਾਰ ਰੱਬ ਦੀਆਂ ਗੱਲਾਂ ਸੁਣਾਏ ਤੇ ਫਿਰ ਮਨ ਥੋੜਾ ਬਹੁਤਾ ਜਾਗਦਾ ਜੀ, ਫਿਰ ਰੱਬ ਦਾ ਨਾਮ ਮਿੱਠਾ ਵੀ ਲੱਗਦਾ ਜੀ। ਹਾਂਜੀ,
ਧੰਨ ਸਿੱਖ ਜਿਨ ਕੇ ਔਰ ਭਾਈ, ਹਾਂਜੀ, ਸਮ ਸਲਤਾ ਮਨ ਮੀਨ ਬਣਾਈ।
ਬਸ ਲਾਸਟ ਹੀ ਬਚਨ ਹੈ ਸੰਗਤ ਜੀ, ਗੁਰੂ ਹਰ ਰਾਏ ਸਾਹਿਬ ਕਹਿਣ ਲੱਗੇ, ਉਹ ਗੁਰੂ ਕੇ ਪਿਆਰੇ ਸਿੱਖ ਧੰਨ ਨੇ ਜਿਨ੍ਹਾਂ ਦੇ ਮਨ ਜਾਗ ਗਏ ਨੇ ਤੇ ਜਿਨ੍ਹਾਂ ਨੂੰ ਬਾਣੀ ਮਿੱਠੀ ਲੱਗਣ ਦਈ ਹੈ ਜੀ। ਹੁਣ ਅੱਜ ਗੁਰੂ ਸਾਹਿਬ ਗੁਰੂ ਹਰ ਰਾਏ ਸਾਹਿਬ ਅੱਗੇ ਬੇਨਤੀ ਕਰਕੇ ਜਾਇਓ, ਇੱਕ ਸੱਚੇ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਮਨ ਤੇ ਤੁਸਾਂ ਹੀ ਜਗਾਉਣਾ, ਮੇਰਾ ਤੇ ਆਪ ਜੀ ਨੇ ਕਰਨੀਆਂ। ਸੱਚੇ ਪਾਤਸ਼ਾਹ ਮਿਹਰ ਕਰੋ, ਮਨ ਜਗਾ ਦਿਓ ਤੇ ਬਾਣੀ ਮਿੱਠੀ ਲੱਗਣ ਲੱਗ ਪਏ ਜੀ। ਮਨ ਕਰੋ ਜਾਗੇਗਾ ਜਦੋਂ ਬਾਹਰ ਵਾਲੇ ਪਾਸਿਓਂ ਹਟੇਗਾ ਜੀ, ਫਿਰ ਇਸ ਵਾਲੇ ਪਾਸੇ ਜਾਗੇਗਾ। ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ, ਮਿਹਰ ਕਰਨ ਸਾਧ ਸੰਗਤ ਜੀ, ਮਨ ਜਾਗੇ, ਗੁਰੂ ਕੀ ਬਾਣੀ ਮਿੱਠੀ ਲੱਗੇ। ਇਹ ਗੱਲਾਂ ਸਾਖੀ ਸੁਣਨ ਵਿੱਚ ਤੇ ਥੋੜਾ ਜਿਹਾ ਆਨੰਦ ਆਉਂਦਾ ਜੀ, ਇਹ ਗੱਲਾਂ ਸੁਣਨੀਆਂ ਔਖੀਆਂ ਹੋ ਜਾਂਦੀਆਂ, ਕਿਉਂ ਹੁਣ ਮਨ ਸਾਡਾ ਜਾਗਿਆ ਹੀ ਨਹੀਂ ਜੀ, ਤੇ ਫਿਰ ਸੁਣਨਾ ਵੀ ਕਈ ਵਾਰੀ ਔਖਾ ਹੋ ਜਾਂਦਾ ਵੀ ਹੁਣ ਬੋਰ ਕਰਨ ਲੱਗ ਪਏ ਸਾਨੂੰ। ਸੰਗਤ ਜੀ, ਗੁਰੂ ਹਰ ਰਾਏ ਸਾਹਿਬ ਕੋਲੋਂ ਸਿੱਖਾਂ ਨੇ ਉਸੇ ਵੇਲੇ ਮੰਗ ਲਈ, ਜਦੋਂ ਸੁਣਿਆ ਨਾ ਵੀ ਗੁਰੂ ਕੀ ਬਾਣੀ ਦਾ ਤੇ ਗੁਰੂ ਸਾਹਿਬ ਵੀ ਸਤਿਕਾਰ ਕਰਦੇ ਤੇ ਅਸੀਂ ਵੀ ਕਰਨਾ, ਤੇ ਗੁਰਬਾਣੀ ਨੂੰ ਮਿੱਠੀ ਵੀ ਲੱਗਦੀ ਮਨ ਨੂੰ, ਫਿਰ ਉਹਨਾਂ ਉਸੇ ਵੇਲੇ ਬੇਨਤੀਆਂ ਕਰਨੀਆਂ ਚਾਲੂ ਕਰਤੀਆਂ, ਗੁਰੂ ਹਰ ਰਾਏ ਸਾਹਿਬ ਦਇਆ ਕਰੋ, ਸਤਿਕਾਰ ਵੀ ਕਰਿਆ ਕਰੀਏ ਤੇ ਗੁਰਬਾਣੀ ਮਿੱਠੀ ਵੀ ਲੱਗੇ ਜੀ। ਦੋ ਬਚਨ ਹੀ ਕਮਾ ਲਈਏ ਵੀ ਬੜੀ ਵੱਡੀ ਗੱਲ ਹੈ। ਸੱਚੇ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਕਿਰਪਾ ਕਰਨ, ਆਪ ਸਭ ਨੂੰ ਹੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ ਜੀ, ਬਹੁਤ ਬਹੁਤ ਵਧਾਈ ਹੋਏ। ਆ ਜਿਹੜਾ ਅਸੀਂ ਨਗਾਰਾ ਵਜਾਉਂਦੇ ਨਾ, ਸਾਡੇ ਨਿਹੰਗ ਸਿੰਘ ਦਲਾਂ ਚ ਨਗਾਰਾ ਵੱਜਦਾ ਜੀ, ਪ੍ਰਸ਼ਾਦਾ ਤਿਆਰ ਹੋ ਜੇ ਤੇ, ਇਹ ਨਗਾਰਾ ਵਜਾਉਣ ਦੀ ਮਰਿਆਦਾ ਸਾਨੂੰ ਗੁਰੂ ਹਰ ਰਾਏ ਸਾਹਿਬ ਦੇ ਕੇ ਗਏ ਜੀ। ਇਹਦਾ ਭਾਵ ਪਤਾ ਕੀ ਹੈ, ਪਹਿਲਾਂ ਆਮ ਸਿੱਖਾਂ ਦੇ ਡੇਰਿਆਂ ਘਰਾਂ ਚ ਵੱਜਦਾ ਹੁੰਦਾ ਸੀ ਨਗਾਰਾ ਜੀ, ਇਹਦਾ ਭਾਵ ਇਹ ਸੀ, ਕਹਿਣ ਲੱਗੇ ਸਾਡੇ ਘਰ ਪ੍ਰਸ਼ਾਦਾ ਤਿਆਰ ਹੋ ਗਿਆ, ਤੁਹਾਡੇ ਘਰ ਕੋਈ ਭੁੱਖਾ ਤੇ ਸਾਡੇ ਘਰ ਆ ਜਾਓ, ਇਹਦਾ ਭਾਵ ਇਹ ਹੈ। ਸਾਡੇ ਚ ਨਗਾਰਾ ਵਜਾਉਣ ਦੀ ਮਰਿਆਦਾ ਸ੍ਰੀ ਗੁਰੂ ਹਰ ਰਾਏ ਸਾਹਿਬ ਸੱਤਵੇਂ ਪਾਤਸ਼ਾਹ ਸਾਨੂੰ ਦੇ ਕੇ ਗਏ। ਦਾਰਾ ਸ਼ਕੋ ਜਹਾਂਗੀਰ, ਵਾਹਿਗੁਰੂ ਸ਼ਾਹ ਜਹਾਂ ਦਾ ਪੁੱਤਰ ਹੈ, ਬਿਮਾਰ ਪੈ ਗਿਆ, ਔਰੰਗਜ਼ੇਬ ਦਾ ਭਰਾ ਜੀ, ਉਹਨੂੰ ਨਾ ਜੀ ਦਵਾਈਆਂ ਦੀ ਲੋੜ ਸੀ ਤੇ ਦਵਾਈਆਂ ਮਿਲਦੀਆਂ ਨਹੀਂ ਸੀ ਕਿਤੋਂ, ਤੇ ਸ਼ਾਹਜਹਾਂ ਪੁੱਛਦਾ ਵੀ ਦਵਾਈਆਂ ਕਿੱਥੋਂ ਮਿਲਣਾ। ਗੁਰੂ ਹਰ ਰਾਏ ਸਾਹਿਬ ਨੇ ਇੱਕ ਡਿਸਪੈਂਸਰੀ ਵੀ ਬਣਾਈ ਸੀਗੀ ਜੀ, ਦਵਾਖਾਨਾ ਵੀ ਰੱਖਿਆ ਸੀ ਆਪਣੇ ਕੋਲ। ਸੱਚੇ ਪਾਤਸ਼ਾਹ ਮਹਾਰਾਜ ਕੋਲੋਂ ਦਵਾਈਆਂ ਸਨ, ਨੌ ਮਾਸੇ ਦਾ ਲੌਂਗ, ਹਰੜ ਪਾਈਆ ਦੀ, ਮੋਤੀ ਦੰਦ, ਇਹ ਸਾਰੀਆਂ ਚੀਜ਼ਾਂ ਜੀ। ਹੁਣ ਇਹ ਆਮ ਕਿਤੇ ਹੈ ਹੀ ਨਹੀਂ, ਦੁਨੀਆਂ ਦੇ ਵਿੱਚ ਜਿਹੜੀ ਵਸਤੂ ਕਿਤੇ ਨਾ ਹੋਵੇ ਨਾ, ਉਹ ਸਤਿਗੁਰਾਂ ਕੋਲ ਹੁੰਦੀ ਜੀ, ਉਹ ਗੁਰੂ ਸਾਹਿਬ ਕੋਲ ਹੁੰਦੀ ਜੀ। ਸ਼ਾਹਜਹਾਂ ਨੂੰ ਵੈਦ ਕਹਿੰਦੇ, ਬਾਦਸ਼ਾਹ ਸਾਨੂੰ ਬਖਸ਼ ਦਈ, ਪਰ ਗੱਲ ਕਹਿਣ ਲੱਗੇ ਹਾਂ। ਕਹਿਣ ਲੱਗਾ ਜੀ ਦੱਸੋ, ਕਹਿਣ ਲੱਗੇ ਜੇ ਆਪਣੇ ਪੁੱਤਰ ਨੂੰ ਠੀਕ ਕਰਨਾ ਨਾ ਤੇ ਗੁਰੂ ਹਰ ਰਾਏ ਸਾਹਿਬ ਅੱਗੇ ਬੇਨਤੀ ਕਰੋ। ਕਹਿਣ ਲੱਗੇ ਉਹ ਕਹਿੰਦਾ ਮੈਂ ਉਹਨਾਂ ਦੇ ਵੱਡਿਆਂ ਨਾਲ ਗੁਰੂ ਹਰਗੋਬਿੰਦ ਸਾਹਿਬ ਨਾਲ ਲੜਦਾ ਰਿਹਾ, ਤੇ ਵੈਦ ਕਹਿਣ ਲੱਗੇ ਕੋਈ ਨਹੀਂ, ਲੜਦੇ ਰਹੇ ਤੇ ਕੋਈ ਨਹੀਂ, ਇੱਕ ਵਾਰੀ ਤਰਲਾ ਲੈ ਕੇ ਤੇ ਵੇਖੋ, ਉਹ ਪਿਛਲੇ ਔਗੁਣ ਨਹੀਂ ਚੇਤਾ ਰੱਖਦੇ, ਉਹ ਮਿਹਰ ਕਰ ਦਿੰਦੇ ਬਸ। ਸ਼ਾਹਜਹਾਂ ਚਿੱਠੀ ਲਿਖਦਾ ਗੁਰੂ ਹਰ ਰਾਏ ਸਾਹਿਬ ਦੇ ਅੱਗੇ, ਗੁਰੂ ਹਰ ਰਾਏ ਸਾਹਿਬ ਤੁਹਾਡੀ ਕਿਰਪਾ ਨਾਲ ਮੇਰਾ ਪੁੱਤ ਬਚੇਗਾ। ਕਹਿਣ ਲੱਗਾ ਕਹਿਣ ਲੱਗਾ ਆਪ ਤੇ ਖੁਦਾ ਦਾ ਵਸਲ ਹੈ, ਖੁਦਾ ਦੀ ਕਿਰਪਾ ਹੈ, ਆਪ ਨਿਰਭਉ ਹੋ ਕੇ ਵਿਚਰਦੇ ਹੋ, ਕਿਰਪਾ ਕਰੋ, ਜੇ ਤੁਸੀਂ ਕਿਰਪਾ ਕਰਤੀ ਮੇਰਾ ਪੁੱਤ ਬਚ ਜਾਏਗਾ। ਗੁਰੂ ਹਰ ਰਾਏ ਸਾਹਿਬ ਨੇ ਪੱਤਰ ਪੜਿਆ, ਮਹਾਰਾਜ ਕਹਿੰਦੇ ਭਾਵੇਂ ਜੰਗਾਂ ਕੀਤੀਆਂ ਪਰ ਜੋ ਮੰਗਦਾ ਦੇ ਦਿਓ। ਕਹਿਣ ਲੱਗੇ ਕਿਉਂ, ਸਤਿਗੁਰੂ ਦੇ ਘਰ ਵਿੱਚ ਜਿਹੜਾ ਵੀ ਆਏ ਮਹਾਰਾਜ ਪਿਛਲੇ ਔਗੁਣ ਬਖਸ਼ ਕੇ ਨਾ ਤੇ ਗਲੇ ਨਾਲ ਲਾ ਦਿੰਦੇ ਜੀ। ਗੁਰੂ ਹਰ ਰਾਏ ਸਾਹਿਬ ਬੜੇ ਵੱਡੇ ਦਿਆਲੂ ਕਿਰਪਾਲੂ ਹੋਏ। ਉਹ ਦਾਰਾ ਸ਼ਕੋ ਨਾ ਜੀ, ਫਿਰ ਗੁਰੂ ਹਰ ਰਾਏ ਸਾਹਿਬ ਦੇ ਕੋਲ ਆ ਕੇ ਨਮਸਕਾਰਾਂ ਕਰਦਾ ਰਿਹਾ, ਗੁਰੂ ਹਰ ਰਾਏ ਸਾਹਿਬ ਨੂੰ ਮੰਨਦਾ ਰਿਹਾ ਜੀ। ਔਰੰਗਜ਼ੇਬ ਦਾ ਸਕਾ ਭਰਾ ਸੀਗਾ ਜੀ, ਵਾਹਿਗੁਰੂ ਜੀ ਮਿਹਰ ਕਰਨ। ਗੁਰੂ ਹਰ ਰਾਏ ਸਾਹਿਬ ਜੀ ਦੇ ਗੁਰਪੁਰਬ ਦੀ ਬਹੁਤ ਬਹੁਤ ਆਪ ਜੀ ਨੂੰ ਵਧਾਈ ਹੋਵੇ। ਇੱਕ ਵਾਰ ਗੱਜ ਕੇ ਸਾਰੀ ਸੰਗਤ ਆਖੋ, ਧੰਨ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ, ਸਿਮਰੋ ਸ੍ਰੀ ਹਰ ਰਾਏ, ਸਿਮਰੋ ਸ੍ਰੀ ਹਰ ਰਾਏ, ਸਿਮਰੋ ਸਿਮਰੋ ਸ੍ਰੀ ਹਰ, ਸਿਮਰੋ ਸ੍ਰੀ ਹਰ ਰਾਏ, सिमरो श्री हर राय सिमरो श्री हर राय सिमरो श्री हर राय ਧੰਨ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਭ ਤੇ ਕਿਰਪਾ ਕਰਨ ਮਿਹਰ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਅੱਗੋਂ ਪ੍ਰਸੰਗ ਲੜੀਵਾਰ ਕਥਾ ਕੱਲ੍ਹ ਨੂੰ ਸਰਵਣ ਕਰਾਂਗੇ ਸੰਗਤਾਂ ਵਾਸਤੇ ਜਲ ਪਾਣੀ ਤਿਆਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।